जाहीं कुल ते प्रगट होए ताही कुल को नाम। पंद्वा दस गोरिंड को मेरी है प्रणाम। ना हो जति सती नहीं पड़या, मूरख मुगधा जन्म पाया। प्रणवत नानक तिनकी सरणा, जिन तू नाही विसरिया। कहा प्रभु तुच्छ बुद्ध हमारी, बरन साकू महमा जो तुहारी। हम ना सकत कार सिफत तुहारी, आप ही ले हो तुम कथा सुधारी। परम सत्कार योग सतगुरु दरबार दे विच उपस्थित सत्संगी जनों, मन विरतियां नू इकागर करिए, रसना ते आदि सतगुरु जी का नाम लियाइए, सब गज के आखिए तन सतगुरु नानक देव सच्चे पातशाह जी। एक बार फिर कृपा करो सब गज के आखो तन सतगुरु राम सिंह सच्चे पातशाह जी। हाजरा हजूर सतगुरु जी दे चरणा दे विच सीस झुकाइए, सब गज के आखिए तन श्री सतगुरु उदय सिंह सच्चे पातशाह जी। सत्संगी जनों, सतगुरु जी गुरबाणी दे विच फरमान करदे ने, कहिंदे मनुख इस संसार दे उपर की करन आया। इस संसार दे उपर आके मनुख ने करना की है, किस वास्ते ए मनुखा जन्म मिलिया। सतगुरु जी लिखदे ने गुरबाणी दे विच, आखदे ने कहिंदे आयो सुनन पढ़न को बाणी, आयो सुनन पढ़न को बाणी। इस संसार दे उपर गुरबाणी नूं पढ़न दे वास्ते, सुनन दे वास्ते, नाम जपण दे वास्ते इस संसार दे उपर मनुख जामे दे विच ए जीव इस संसार दे उपर आया। ते अगे सतगुरु जी की लिखदे ने कहिंदे कहो जी हालत बनी है इस समय मनुख दी। कहिंदे नाम विसार लगे अन लालच, बिरथा जन्म पराणी। नाम विसार के, नाम नूं भुल के होर ही लालचां दे विच, जिवें धियां पुत्रां दा मोह प्यार, जमीन जायदाद माया, दुनियावी तौर ते जरूर ये गल है कि इन्हां वस्तुआं दी, इन्हां चीजां दी लोड है मनुख नूं जिउंदे रहण दे वास्ते, इस संसार दे विच विचरण दे वास्ते। परंतु सतगुरु जी आखदे ने कहिंदे नाम विसार, नाम नूं छड के जिहड़ा सब तों पहला काम है, सतगुरां ने आख्या आयो सुनन पढ़न को बाणी। इत्थे गुरबाणी पढ़न दे लई, नाम जपण दे लई इह मनुखा जन्म मिलिया। परंतु ओहनूं छड के कहिंदे नाम नूं विसार के होर कम्मां दे विच लग गए, इह मनुखा जन्म नूं गवा रहे हां। सतगुरु जी का उपदेश हुक्म कि नाम नूं जपना, गुरबाणी नूं पढ़ना, गुरु चरणा दे नाल जुड़ना। जेकर सिखी की परिभाषा नूं पढ़ना होवे, सिखी नूं समझना होवे कि गुरु चरणा दे विच किस तरह जुड़ना, किस तरह गुरु की बख्शी हुई सिखी नूं अपने हिरदे दे विच दृढ़ करना, मजबूत करना। ते कहिंदे भाई गुरदास जी दे कविता नूं पढ़िया जावे, भाई गुरदास जी दी बाणी नूं पढ़िया जावे। भाई गुरदास जी ओ महान शख्सियत होए ने जिहड़े जगत माता माता भानी जी दे, जिन्हां नूं भरा होण दा माण हासिल होया। गुरु अमरदास सच्चे पातशाह जी दे भतीजे ने किन्नी वड्डी इस संसार दे उपर किन्नी उच्ची पदवी है, एडे उच्चे स्थान ते पहुंच के भी कोई मन दे विच हंकार नहीं, कोई मन दे विच लालच नहीं ਹਰ ਵੇਲੇ ਮਨ ਨਿਮਾਨਤਾ ਵਾਲੇ ਪਾਸੇ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਇਆ। ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਰਿਸ਼ਤੇਦਾਰ ਬਣੇ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਲੱਗੇ। ਕਿੰਨਾ ਉੱਚਾ ਸਥਾਨ ਹੈ ਇਸ ਸੰਸਾਰ ਦੇ ਵਿੱਚ, ਦੁਨਿਆਵੀ ਰਿਸ਼ਤਿਆਂ ਦੇ ਹਿਸਾਬ ਨਾਲ ਵੀ ਵੇਖੀਏ, ਪਰੰਤੂ ਮਨ ਵਿੱਚ ਗੁਰੂ ਚਰਨਾਂ ਦੇ ਨਾਲ ਪ੍ਰੇਮ ਹੈ। ਕਹਿੰਦੇ ਜੇਕਰ ਕੋਈ ਸਿੱਖੀ ਦਾ ਪਾਠ ਪੜ੍ਹਨਾ ਹੋਵੇ ਤੇ ਉਹਨਾਂ ਦੀ ਬਾਣੀ ਨੂੰ ਪੜ੍ਹਿਆ ਜਾਵੇ। ਭਾਈ ਗੁਰਦਾਸ ਜੀ ਆਪਣੇ ਇੱਕ ਕਵਿਤ ਦੇ ਵਿੱਚ ਬੜਾ ਸੁੰਦਰ ਵਰਣਨ ਕਰਦੇ ਨੇ, ਕਹਿੰਦੇ ਗੁਰੂ ਚਰਨਾਂ ਦੇ ਨਾਲ ਕਿਸ ਤਰ੍ਹਾਂ ਪ੍ਰੀਤ ਰੱਖਣੀ ਹੈ, ਗੁਰੂ ਦੇ ਚਰਨ ਜਿਹੜੇ ਨੇ ਉਹ ਕਿੰਨੇ ਕਿੰਨੇ ਉੱਚੇ ਨੇ, ਕਿੰਨੀ ਮਹਾਨ ਸ਼ਖਸੀਅਤ ਹੈ ਗੁਰੂ ਦੇ ਚਰਨ। ਕਵਿਤ ਲਿਖਦੇ ਨੇ ਕਹਿੰਦੇ ਸੁਰ ਸਰੀ ਸੁਰ ਸਤੀ ਜਮਨਾ ਉਹ ਗੋਦਾਵਰੀ ਗਯਾ ਪ੍ਰਾਗ ਸੇਤ ਕੁਰ ਖੇਤ ਮਾਨ ਸਰ ਹੈ ਕਾਂਸੀ ਕਾਤੀ ਦੁਆਰਾਵਤੀ ਮਾਇਆ ਮਥੁਰਾ ਅਯੋਧਿਆ ਗੋਮਤੀ ਅਵੰਤ ਕਾ ਕੇਦਾਰ ਹਿਮਤਰ ਹੈ। ਸੁਰਸਰੀ ਸੁਰਸਤੀ ਜਮਨਾ ਉਹ ਗੋਦਾਵਰੀ, ਸੁਰਸਰੀ ਤੋਂ ਭਾਵ ਹੈ ਗੰਗਾ, ਉਹ ਪਵਿੱਤਰ ਨਦੀ ਗੰਗਾ ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਹ ਪੁਰਾਣਕ ਮਨੋਤ ਹੈ ਕਿ ਜਿਹੜਾ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਉਸਨੂੰ ਇਸ ਸੰਸਾਰ ਦੇ ਉੱਪਰੋਂ ਮੋਕਸ਼ ਪ੍ਰਾਪਤ ਹੋ ਜਾਂਦਾ, ਉਸਨੂੰ ਮੁਕਤੀ ਮਿਲਦੀ ਹੈ। ਇਤਿਹਾਸਿਕ ਹੋਰ ਵੀ ਅਨੇਕਾਂ ਮਨੋਤਾਂ ਨੇ ਕਿ ਜੋ ਵੀ ਮਨ ਦੇ ਵਿੱਚ ਇੱਛਾ ਰੱਖ ਕੇ ਉੱਥੇ ਇਸ਼ਨਾਨ ਕਰਨ ਜਾਂਦਾ ਉਹਦੇ ਮਨ ਦੀ ਇੱਛਾ ਪੂਰੀ ਹੁੰਦੀ ਹੈ। ਹਿੰਦੂ ਧਰਮ ਦੇ ਵਿੱਚ ਇਹ ਰੀਤਾਂ ਪ੍ਰਚਲਿਤ ਨੇ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਜਦੋਂ ਤੱਕ ਉਹਨਾਂ ਨੇ ਗੁਰੂ ਸੰਗਤ ਨਹੀਂ ਸੀ ਕੀਤੀ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਹੀਂ ਸਨ ਆਏ, ਉਸ ਤੋਂ ਪਹਿਲਾਂ ਉਹ ਵੀ ਹਰ ਸਾਲ ਗੰਗਾ ਦੇ ਵਿੱਚ ਇਸ਼ਨਾਨ ਕਰਨ ਲਈ ਜਾਇਆ ਕਰਦੇ ਸਨ। ਭਗਵਾਨ ਰਾਮ ਚੰਦਰ ਜੀ ਦੇ ਸਮੇਂ ਤੋਂ ਉਹਨਾਂ ਦੀ ਵੰਸ਼ਾਵਲੀ ਦੇ ਵਿੱਚ ਇੱਕ ਰਾਜਾ ਹੋਇਆ, ਰਾਜਾ ਬਾਹੂ। ਉਸ ਰਾਜਾ ਬਾਹੂ ਨੇ ਇੱਕ ਹੈਹਿਆ ਨਾਮ ਦਾ ਰਾਜਾ ਹੋਇਆ, ਉਸਨੇ ਰਾਜਾ ਬਾਹੂ ਨੂੰ ਮਾਰ ਦਿੱਤਾ ਤੇ ਦੇਸ਼ ਤੋਂ ਨਿਕਾਲਾ ਦੇ ਦਿੱਤਾ, ਉਸਨੂੰ ਰਾਜਧਾਨੀ ਦੇ ਵਿੱਚੋਂ ਕੱਢ ਕੇ ਤੇ ਆਪ ਕਬਜ਼ਾ ਕਰ ਲਿਆ। ਉਹ ਰਾਜਾ ਬਾਹੂ ਆਪਣੀਆਂ ਦੋਵੇਂ ਰਾਣੀਆਂ ਦੇ ਸਮੇਤ ਤੁਰਿਆ ਜਾ ਰਿਹਾ। ਇੱਕ ਜਿਹੜੀ ਉਹਦੀ ਰਾਣੀ ਹੈ ਉਸ ਗਰਭ ਤੋਂ ਸੀ ਤੇ ਦੂਸਰੀ ਜਿਹੜੀ ਉਸਦੀ ਸੌਕਣ ਸੀ ਉਹਨੇ ਕੀ ਕੀਤਾ, ਕਹਿੰਦੇ ਜ਼ਹਿਰ ਦਾ ਇੱਕ ਪਿਆਲਾ ਭਰਿਆ ਤੇ ਉਸਨੂੰ ਦੇ ਦਿੱਤਾ, ਜ਼ਹਿਰ ਪਿਆ ਦਿੱਤੀ ਦੂਸਰੀ ਆਪਣੀ ਸੌਕਣ ਨੂੰ। ਉਹ ਰਾਣੀ ਕਹਿੰਦੇ ਗਰਭ ਤੋਂ ਸੀ ਤੇ ਉਹਦਾ ਗਰਭ ਰੁਕ ਗਿਆ ਉਸ ਜ਼ਹਿਰ ਦੇ ਕਾਰਨ ਤੇ 7 ਸਾਲ ਜਿਹੜਾ ਰਾਜਾ ਸਗਰ ਹੋਇਆ ਉਹ ਉਸਦੀ ਕੁੱਖ ਦੇ ਵਿੱਚ ਰਿਹਾ ਤੇ ਜਦੋਂ ਇਸ ਸਮੇਂ ਦੇ ਵਿੱਚ ਰਾਜਾ ਬਾਹੂ ਦੀ ਮੌਤ ਹੋ ਗਈ, ਉਹ ਮਰ ਗਿਆ ਤੇ ਰਾਣੀ ਨੇ ਮਨ ਬਣਾਇਆ ਕਿ ਮੈਂ ਵੀ ਇਹਦੇ ਨਾਲ ਹੀ ਚਿਖਾ ਦੇ ਵਿੱਚ ਆਪਣੀ ਜਾਨ ਦੇ ਦੇਵਾਂ, ਸਤੀ ਹੋ ਜਾਵਾਂ। ਤੇ ਕੋਲ ਕੋਈ ਮਹਾਤਮਾ ਸੀ, ਉਸ ਮਹਾਤਮਾ ਨੇ ਸਮਝਾਇਆ, ਆਖਣ ਲੱਗੇ ਤੇਰੀ ਕੁੱਖ ਤੋਂ ਇੱਕ ਬੜਾ ਬਲਵਾਨ ਪੁੱਤਰ ਪੈਦਾ ਹੋਵੇਗਾ, ਉਹ ਬੜਾ ਸ਼ਕਤੀਸ਼ਾਲੀ ਹੋਵੇਗਾ, ਤੂੰ ਇਸ ਤਰ੍ਹਾਂ ਨਾ ਕਰ। ਉਹਨੇ ਉਸਦਾ ਬਚਨ ਮੰਨਿਆ ਤੇ ਉਸਦੀ ਕੁੱਖ ਤੋਂ ਪੁੱਤਰ ਪੈਦਾ ਹੋਇਆ ਜਿਸਦਾ ਨਾਮ ਰੱਖਿਆ ਗਿਆ ਸਗਰ, ਭਾਵ ਕਿ ਜ਼ਹਿਰ ਦੇ ਸਮੇਤ, ਗਰ ਤੋਂ ਭਾਵ ਹੈ ਜ਼ਹਿਰ, ਜ਼ਹਿਰ ਦੇ ਸਮੇਤ। ਉਹ ਸਗਰ ਨੇ ਫਿਰ ਜਦੋਂ ਕੁਝ ਵੱਡਾ ਹੋਇਆ ਤੇ ਮਨ ਦੇ ਵਿੱਚ ਇਹ ਪ੍ਰਣ ਕੀਤਾ ਕਿ ਮੈਂ ਆਪਣੇ ਪਿਤਾ ਦਾ ਬਦਲਾ ਲਵਾਂਗਾ, ਉਹ ਉਸਨੇ ਬਦਲਾ ਲਿਆ, ਬਾਅਦ ਵਿੱਚ ਫਿਰ ਆਪਣਾ ਰਾਜ ਕਾਇਮ ਕੀਤਾ। ਕਹਿੰਦੇ ਨੇ ਕਿ 30,000 ਸਾਲ ਉਸਨੇ ਤਪੱਸਿਆ ਕੀਤੀ ਤੇ ਰਾਜ ਕੀਤਾ। ਉਸ ਤੋਂ ਬਾਅਦ ਫਿਰ ਉਸਦਾ ਪੁੱਤਰ ਅੱਗੇ ਹੋਇਆ ਅੰਸ਼ੂਮਨ, ਉਸ ਅੰਸ਼ੂਮਨ ਨੇ 32,000 ਸਾਲ ਤਪੱਸਿਆ ਕੀਤੀ ਤੇ ਰਾਜ ਕੀਤਾ। ਉਸ ਤੋਂ ਬਾਅਦ ਫਿਰ ਉਸਦਾ ਅੱਗੇ ਪੁੱਤਰ ਹੋਇਆ ਦਲੀਪ, ਉਸਨੇ 30,000 ਸਾਲ ਤਪੱਸਿਆ ਕੀਤੀ, ਨਾਲ ਦੀ ਨਾਲ ਰਾਜ ਕੀਤਾ। ਕਹਿੰਦੇ ਇਹਨਾਂ ਤਿੰਨਾਂ ਨੇ ਇੰਨੀ ਜ਼ਿਆਦਾ ਤਪੱਸਿਆ ਵੀ ਕੀਤੀ, ਪਰਮੇਸ਼ਰ ਨੂੰ ਅਰਾਧਿਆ, ਪਰੰਤੂ ਗੰਗਾ ਨੂੰ ਇਸ ਸੰਸਾਰ ਦੇ ਉੱਪਰ ਲਿਆਉਣ ਤੋਂ ਅਸਮਰੱਥ ਰਹੇ। ਤੇ ਫਿਰ ਅੱਗੋ ਉਸਦਾ ਪੁੱਤਰ ਹੋਇਆ ਭਗੀਰਥ, ਉਸਨੇ 1,000 ਸਾਲ ਅੰਗੂਠਿਆਂ ਦੇ ਵੱਲ ਖਲੋ ਕੇ ਤਪੱਸਿਆ ਕੀਤੀ ਤੇ 90,000 ਸਾਲ ਤਪੱਸਿਆ ਕਰਨ ਤੋਂ ਬਾਅਦ ਉਹਨੇ ਬ੍ਰਹਮਾ ਜੀ ਨੂੰ ਰਿਝਾ ਲਿਆ। ਕਹਿੰਦੇ ਨੇ ਕਿ ਭਗਵਾਨ ਬਾਵਨ ਦੇ ਸੱਜੇ ਚਰਨ ਦੇ ਚਰਨ ਦਾ ਜਿਹੜਾ ਜਲ ਸੀ ਉਹ ਭਗਵਾਨ ਬ੍ਰਹਮਾ ਜੀ ਦੇ ਕੋਲ ਸੀ, ਤੇ ਭਗਵਾਨ ਬ੍ਰਹਮਾ ਜੀ ਨੂੰ ਜਦੋਂ ਉਹਨਾਂ ਨੇ ਰਿਝਾਇਆ ਤੇ ਆਖਿਆ ਕਿ ਮੈਂ ਗੰਗਾ ਨੂੰ ਧਰਤੀ ਤੇ ਲੈ ਕੇ ਜਾਣਾ ਚਾਹੁੰਦਾ ਹਾਂ, ਭਗਵਾਨ ਬ੍ਰਹਮਾ ਨੇ ਆਖਿਆ ਆਖਣ ਲੱਗੇ ਕਿ ਮੈਂ ਗੰਗਾ ਤੇ ਦੇ ਦੇਵਾਂਗਾ, ਪਰੰਤੂ ਉਸਦਾ ਵੇਗ ਕੌਣ ਸਹਾਰੇਗਾ, ਉਸਦੇ ਵਹਿਣ ਨੂੰ ਕੌਣ ਸਹਾਰ ਸਕੇਗਾ। ਫਿਰ ਉਸ ਰਾਜੇ ਭਗੀਰਥ ਨੇ ਫਿਰ ਤਪੱਸਿਆ ਕੀਤੀ, ਤਪੱਸਿਆ ਕਰਕੇ ਭਗਵਾਨ ਸ਼ਿਵ ਜੀ ਨੂੰ ਅਰਾਧਿਆ ਤੇ ਉਸ ਨੂੰ ਖੁਸ਼ ਕੀਤਾ। ਜਦੋਂ ਭਗਵਾਨ ਸ਼ਿਵ ਉਸਦੀ ਤਪੱਸਿਆ ਤੋਂ ਖੁਸ਼ ਆਇਆ, ਆਖਣ ਲੱਗੇ ਕਿ ਕੀ ਮੰਗਦਾ। ਰਾਜੇ ਭਗੀਰਥ ਨੇ ਆਖਿਆ ਕਿ ਮੈਂ ਬ੍ਰਹਮਾ ਜੀ ਨੂੰ ਰਿਝਾਇਆ ਹੈ, ਉਹਨਾਂ ਦੇ ਕੋਲੋਂ ਗੰਗਾ ਲੈ ਕੇ ਆਉਣੀ ਹੈ ਇਸ ਸੰਸਾਰ ਦੇ ਉੱਪਰ। ਉਹ ਆਖਦੇ ਨੇ ਕਿ ਕੋਈ ਵੀ ਉਸਦੇ ਵੇਗ ਨੂੰ ਸਹਾਰ ਨਹੀਂ ਸਕਦਾ, ਤੁਸੀਂ ਕਿਰਪਾ ਕਰੋ ਉਸਦੇ ਵੇਗ ਨੂੰ ਸਹਾਰ ਨਾ ਕਰੋ। ਤੇ ਫਿਰ ਭਗਵਾਨ ਸ਼ਿਵ ਜੀ ਨੇ ਉਹ ਜਿਹੜੀ ਗੰਗਾ ਸੀ ਆਪਣੇ ਜਟਾਂ ਦੇ ਵਿੱਚ ਸਮਾ ਲਈ ਤੇ ਇੱਕ ਜੱਟ ਦੇ ਵਿੱਚੋਂ ਉਹਦਾ ਜਿਹੜਾ ਪਾਣੀ ਸੀ ਉਹਦਾ ਜਲ ਸੀ ਉਹ ਵਹਿਣਾ ਸ਼ੁਰੂ ਹੋਇਆ ਤੇ ਅੱਗੇ ਅੱਗੇ ਰਾਜਾ ਭਗੀਰਥ ਤੁਰਿਆ ਜਾ ਰਿਹਾ ਰੱਥ ਦੇ ਉੱਪਰ। ਤੇ ਪਿੱਛੇ ਪਿੱਛੇ ਜਦੋਂ ਉਹ ਗੰਗਾ ਚੱਲ ਰਹੀ ਸੀ ਤੇ ਰਸਤੇ ਵਿੱਚ ਇੱਕ ਰਿਸ਼ੀ ਸੀ, ਉਸਨੇ ਉਹ ਗੰਗਾ ਨੂੰ ਪੀ ਲਿਆ, ਉਹ ਜਲ ਨੂੰ ਪੀਣਾ ਸ਼ੁਰੂ ਕਰ ਦਿੱਤਾ, ਆਪਣੇ ਅੰਦਰ ਸਮਾ ਲਿਆ ਤੇ ਇੱਕ ਕੰਨ ਦੇ ਰਾਹੀਂ ਉਹ ਬਾਹਰ ਕੱਢਿਆ। ਕਹਿੰਦੇ ਉਹ ਗਰਮੀਆਂ ਦੀ ਰੁੱਤ ਦਾ ਸਮਾਂ ਸੀ, ਉਸ ਸਮੇਂ ਉਹ ਮੱਸਿਆ ਦੀ ਅਗਲੀ ਦਸਵੀਂ ਰਾਤ ਨੂੰ, ਮੱਸਿਆ ਤੋਂ ਦਸਵੇਂ ਦਿਨ, ਉਹ ਜਿਹੜੀ ਉਸ ਦਿਨ ਦਾ ਉਹ ਸਮਾਂ ਸੀ ਜਿਸ ਦਿਨ ਉਹਨੇ ਉਹ ਗੰਗਾ ਦਾ ਜਲ ਪੀਤਾ ਤੇ ਆਪਣੇ ਕੰਨ ਤੋਂ ਬਾਹਰ ਕੱਢਿਆ। ਉਸ ਵੇਲੇ ਕਹਿੰਦੇ ਇਹ ਗੰਗਾ ਜਿਹੜੀ ਸੀ ਹੋਂਦ ਦੇ ਵਿੱਚ ਆਈ ਤੇ ਉਸ ਸਮੇਂ ਤੋਂ ਇਹ ਆਖਿਆ ਜਾਂਦਾ, ਇਹ ਮਨੋਤ ਹੈ ਕਿ ਜਿਹੜਾ ਉਸ ਦੇ ਵਿੱਚ ਇਸ਼ਨਾਨ ਕਰਦਾ ਉਹਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਸੁਰਸਰੀ ਸੁਰਸਤੀ ਜਮੁਨਾ ਉਹ ਗੋਦਾਵਰੀ, ਸੁਰਸਤੀ ਤੋਂ ਭਾਵ ਹੈ ਸਰਸਵਤੀ ਤੇ ਅੱਗੇ ਹੈ ਜਮੁਨਾ। ਜਮੁਨਾ ਜਿਹੜੀ ਹੈ ਇਸਨੂੰ ਸੂਰਜ ਦੀ ਪੁੱਤਰੀ ਮੰਨਿਆ ਜਾਂਦਾ ਤੇ ਜਿਹੜਾ ਜਮ ਹੈ ਉਸਨੂੰ ਸੂਰਜ ਦਾ ਪੁੱਤਰ ਮੰਨਿਆ ਜਾਂਦਾ। ਗੁਰਬਾਣੀ ਦੇ ਵਿੱਚ ਬੜਾ ਸੁੰਦਰ ਇੱਕ ਸ਼ਬਦ ਆਇਆ, ਸਤਿਗੁਰੂ ਜੀ ਲਿਖਦੇ ਨੇ ਕਹਿੰਦੇ ਰੱਬ ਕੇ ਸੁੱਤ ਕੋ ਤਿੰਨ ਤਰਾਸ ਕਹਾ, ਜੋ ਚਰਨ ਗੁਰੂ ਚਿਤ ਲਾਵਤ ਹੈ। ਰੱਬ ਕੇ ਸੁੱਤ ਕੋ ਤਿੰਨ ਤਰਾਸ ਕਹਾ, ਭਾਵ ਸੂਰਜ ਦਾ ਪੁੱਤਰ ਹੈ ਉਹ ਜਮ। ਕਹਿੰਦੇ ਉਸ ਮਨੁੱਖ ਨੂੰ ਉਹ ਜਮ ਦਾ ਕਾਹਦਾ ਡਰ, ਜੋ ਚਰਨ ਗੁਰੂ ਚਿਤ ਲਾਵਤ ਹੈ, ਜੋ ਗੁਰੂ ਦੇ ਚਰਨਾਂ ਦੇ ਨਾਲ ਜਿਸ ਮਨੁੱਖ ਨੇ ਆਪਣਾ ਮਨ ਲਾਇਆ ਹੋਇਆ ਉਸ ਨੂੰ ਉਸ ਜਮ ਦਾ ਕਾਹਦਾ ਡਰ। ਕਹਿੰਦੇ ਜਿਹੜੀ ਇਹ ਜਮੁਨਾ ਹੈ ਉਹ ਸੂਰਜ ਦੀ ਪੁੱਤਰੀ ਹੈ ਤੇ ਜਿਹੜਾ ਉਹਦੇ ਵਿੱਚ ਇਸ਼ਨਾਨ ਕਰਦਾ ਤੇ ਜਮ ਜਿਹੜਾ ਹੈ ਉਸ ਮਨੁੱਖ ਨੂੰ ਮੁੜ ਕੇ ਦੁੱਖ ਨਹੀਂ ਪਹੁੰਚਾਉਂਦਾ, ਉਸਨੂੰ ਤਕਲੀਫ ਨਹੀਂ ਪਹੁੰਚਾਉਂਦਾ। ਇਸ ਕਰਕੇ ਇਹ ਗੰਗਾ ਨੂੰ ਵੀ, ਇਸ ਜਮੁਨਾ ਨੂੰ ਵੀ ਬੜੀ ਪਵਿੱਤਰ ਨਦੀ ਮੰਨਿਆ ਗਿਆ। ਸੁਰਸਰੀ ਸੁਰਸਤੀ ਜਮੁਨਾ ਉਹ ਗੋਦਾਵਰੀ, ਇਹ ਤਿੰਨੋਂ ਨਦੀਆਂ, ਇੱਕ ਪੁਰਾਣਕ ਮਤ ਇਹ ਵੀ ਹੈ ਕਿ ਕਿਸੇ ਸਮੇਂ ਇਹ ਤਿੰਨ ਇਸਤਰੀਆਂ ਹੋਇਆ ਕਰਦੀਆਂ ਸਨ ਭਗਵਾਨ ਦੀਆਂ, ਕਿਸੇ ਕਾਰਨ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਗਈ ਤੇ ਤਿੰਨਾਂ ਦਾ ਆਪਸ ਵਿੱਚ ਸ਼ਰਾਫ ਚੱਲ ਗਿਆ, ਜਿਸ ਦੇ ਸਦਕਾ ਇਹ ਇਸ ਸੰਸਾਰ ਦੇ ਉੱਪਰ ਆਈਆਂ। ਗੋਦਾਵਰੀ ਦਾ ਪੁਰਾਤਨ ਇਤਿਹਾਸ ਇਸ ਤਰ੍ਹਾਂ ਹੈ, ਕਹਿੰਦੇ ਕਿਸੇ ਸਮੇਂ ਗੌਤਮ ਰਿਖੀ ਜਿਹੜਾ ਸੀ ਉਹਦੀ ਗਊ ਮਰ ਗਈ ਤੇ ਉਹਨੇ ਗਊ ਨੂੰ ਜਿਉਂਦਿਆਂ ਕਰਨ ਵਾਸਤੇ ਭਗਵਾਨ ਸ਼ਿਵ ਜੀ ਦੇ ਕੋਲ ਗਏ ਤੇ ਉਹਨਾਂ ਦੀਆਂ ਜਟਾਂ ਦੇ ਵਿੱਚ ਉਹ ਗੰਗਾ ਦਾ ਜਲ ਮੰਗਿਆ ਕਿ ਮੈਨੂੰ ਜਲ ਦਿੱਤਾ ਜਾਵੇ, ਮੈਂ ਆਪਣੀ ਮੋਈ ਹੋਈ ਗਊ ਨੂੰ ਜਿਉਂਦਾ ਕਰਨਾ। ਭਗਵਾਨ ਸ਼ਿਵ ਜੀ ਨੇ ਕਹਿੰਦੇ ਜੱਟ ਦੇ ਵਿੱਚ ਉਹ ਜਲ ਦਿੱਤਾ ਗੌਤਮ ਰਿਖੀ ਨੂੰ, ਤੇ ਜਿਸ ਦੇ ਨਾਲ ਉਹਨੇ ਆਪਣੀ ਮਰੀ ਹੋਈ ਗਊ ਨੂੰ ਜਿਉਂਦਾ ਕੀਤਾ। ਤੇ ਉਸ ਵੇਲੇ ਤੋਂ ਕਹਿੰਦੇ ਨੇ ਉਹ ਗੋਦਾਵਰੀ ਹੋਂਦ ਵਿੱਚ ਆਈ, ਗੌਤਮੀ ਜਾਂ ਗੋਦਾਵਰੀ। ਗਯਾ ਪ੍ਰਾਗ ਸੇਤ ਕੁਰ ਖੇਤ ਮਾਨਸਰ ਹੈ। ਗਯਾ ਜਿਹੜਾ ਤੀਰਥ ਹੈ ਇਸਦਾ ਵੀ ਬੜਾ ਵੱਡਾ ਇਤਿਹਾਸ ਹੈ। ਆਖਿਆ ਜਾਂਦਾ ਕਹਿੰਦੇ ਗਯਾ ਦੇ ਉੱਪਰ ਜਾ ਕੇ ਜਿਹੜਾ ਆਪਣੇ ਪਿੱਤਰਾਂ ਦੇ ਨਿਮਿਤ ਪਿੰਡ ਭਰਾਵੇ ਦਾਨ ਕਰੇ, ਉਸਦੇ ਪਿੱਤਰ ਜਿਹੜੇ ਨੇ ਉਹ ਤ੍ਰਿਪਤ ਹੋ ਜਾਂਦੇ ਨੇ, ਸਵਰਗ ਲੋਕ ਨੂੰ ਚਲੇ ਜਾਂਦੇ ਨੇ। ਗਯਾ ਨਾਮ ਦਾ ਰਾਕਸ਼ਸ ਹੋਇਆ ਕਿਸੇ ਸਮੇਂ, ਇਹਨੇ ਭਗਵਾਨ ਦੀ ਆਰਾਧਨਾ ਕੀਤੀ, ਤਪੱਸਿਆ ਕੀਤੀ। ਭਗਵਾਨ ਬੜੇ ਜ਼ਿਆਦਾ ਖੁਸ਼ ਹੋਏ ਇਸ ਦੀ ਤਪੱਸਿਆ ਤੋਂ, ਤੇ ਆ ਕੇ ਭਗਵਾਨ ਨੇ ਸਾਹਮਣੇ ਪ੍ਰਗਟ ਹੋ ਕੇ ਆਖਿਆ ਕਿ ਮੰਗ ਕੀ ਮੰਗਦਾ। ਇਸਨੇ ਆਖਿਆ ਕਿ ਪਰਮੇਸ਼ਰ ਮੈਂ ਤੁਹਾਡੀ ਆਰਾਧਨਾ ਕੀਤੀ ਹੈ, ਮੈਂ ਨਾਮ ਜਪਿਆ ਤੁਹਾਡਾ ਤੇ ਤੁਸੀਂ ਖੁਸ਼ ਹੋਏ ਹੋ, ਜੇ ਮੇਰੇ ਤੇ ਤੁੱਠੇ ਹੋ ਤੇ ਇੱਕ ਕਿਰਪਾ ਕਰੋ, ਮੈਨੂੰ ਇਹ ਵਰ ਦੇ ਦਿਓ ਕਿ ਜਿਹੜਾ ਵੀ ਮੇਰਾ ਦਰਸ਼ਨ ਕਰੇ ਉਹ ਸਵਰਗ ਲੋਕ ਨੂੰ ਚਲਿਆ ਜਾਵੇ। ਉਸ ਵੇਲੇ ਕਹਿੰਦੇ ਭਗਵਾਨ ਨੇ ਤਥਾਸਤੂ ਆਖਿਆ ਤੇ ਉਸਨੂੰ ਇਹ ਵਰ ਹੋ ਗਿਆ। ਆਖਿਆ ਜਾਂਦਾ ਉਸਦਾ ਸਰੀਰ ਬੜਾ ਵੱਡਾ ਸੀ, ਬੜਾ ਉੱਚਾ ਸੀ ਉਸਦਾ ਕੱਦ। ਮਹਾਨ ਕੋਸ਼ ਦੇ ਵਿੱਚ ਤੇ ਇੱਥੋਂ ਤੱਕ ਲਿਖਿਆ ਕਿ 125 ਯੋਜਨ ਉਸਦਾ ਸਰੀਰ ਲੰਬਾ ਸੀ ਤੇ 60 ਯੋਜਨ ਉਸਦਾ ਸਰੀਰ ਚੌੜਾ ਸੀ। ਇੰਨੇ ਵੱਡੇ ਸਰੀਰ ਦਾ ਉਹ ਮਾਲਕ, ਮੇਰੇ ਕਹਿਣ ਤੋਂ ਭਾਵ ਕਿ ਲੋਕ ਦੂਰੋਂ ਦੂਰੋਂ ਉਸਦਾ ਦਰਸ਼ਨ ਕਰ ਲੈਂਦੇ ਸਨ ਤੇ ਸਵਰਗ ਨੂੰ ਜਾਣੇ ਸ਼ੁਰੂ ਹੋ ਗਏ। ਭਗਵਾਨ ਦੀ ਜਿਹੜੀ ਵਿਧੀ ਸੀ ਉਹ ਖਰਾਬ ਹੋਣੀ ਸ਼ੁਰੂ ਹੋ ਗਈ, ਨਰਕ ਕੁੰਡ ਖਾਲੀ ਹੋਣੇ ਸ਼ੁਰੂ ਹੋ ਗਏ। ਜਿਹਨੇ ਵੀ ਦਰਸ਼ਨ ਕਰਨੇ ਉਸਦੇ ਪਿੱਤਰਾਂ ਨੇ ਵੀ ਸਵਰਗਾਂ ਨੂੰ ਚਲਿਆ ਜਾਣਾ, ਉਹਨਾਂ ਦੀ ਵੀ ਮੁਕਤੀ ਹੋ ਜਾਣੀ, ਸਵਰਗਾਂ ਨੂੰ ਚਲੇ ਜਾਣਾ। ਇਸ ਚੀਜ਼ ਤੋਂ ਜਦੋਂ ਇਹ ਗੱਲ ਵੇਖੀ ਤੇ ਜਿਹੜਾ ਧਰਮ ਰਾਜ ਸੀ ਕਹਿੰਦੇ ਉਹ ਭਗਵਾਨ ਦੇ ਕੋਲ ਗਿਆ ਤੇ ਜਾ ਕੇ ਆਖਿਆ ਕਿ ਭਗਵਾਨ ਜਿਹੜੀ ਤੁਹਾਡੀ ਨਿਯਮਾਵਲੀ ਸੀ ਉਹ ਸਾਰੀ ਖਰਾਬ ਹੋ ਚੁੱਕੀ ਹੈ, ਹੁਣ ਤੁਸੀਂ ਕਿਰਪਾ ਕਰੋ ਕਿਸੇ ਤਰ੍ਹਾਂ ਇਸ ਨੂੰ ਠੀਕ ਕਰੋ। ਤੇ ਫਿਰ ਭਗਵਾਨ ਨੇ ਕਹਿੰਦੇ ਮਨੁੱਖ ਦਾ ਰੂਪ ਧਾਰਿਆ ਤੇ ਇਸ ਸੰਸਾਰ ਦੇ ਉੱਪਰ ਆਏ ਤੇ ਆ ਕੇ ਉਸ ਗਯਾ ਨਾਮ ਜਿਹੜਾ ਦਾ ਰਾਕਸ਼ਸ ਸੀ ਉਸਦੀ ਆਰਾਧਨਾ ਕੀਤੀ। ਉਹ ਗਯਾ ਨਾਮ ਦਾ ਜਿਹੜਾ ਰਾਕਸ਼ਸ ਸੀ ਉਹ ਖੁਸ਼ ਹੋਇਆ, ਆਖਣ ਲੱਗਾ ਕਿ ਕੀ ਮੰਗਦੇ ਹੋ, ਜਾਚਕ ਬਣ ਕੇ ਆਏ ਹੋ, ਮੰਗਤੇ ਬਣ ਕੇ ਆਏ ਹੋ, ਮੰਗੋ ਕੀ ਮੰਗਦੇ ਹੋ। ਤੇ ਉਸ ਵੇਲੇ ਫਿਰ ਭਗਵਾਨ ਨੇ ਆਖਿਆ, ਆਖਣ ਲੱਗੇ ਸਾਨੂੰ ਤੇਰਾ ਸਰੀਰ ਚਾਹੀਦਾ, ਤੂੰ ਆਪਣਾ ਸਰੀਰ ਸਾਨੂੰ ਦੇ ਦੇ। ਉਹਨੇ ਆਖਿਆ ਠੀਕ ਹੈ ਮੇਰਾ ਸਰੀਰ ਲੈ ਲਓ। ਭਗਵਾਨ ਨੇ ਕਹਿੰਦੇ ਫਿਰ ਉਸ ਵੇਲੇ ਉਹਨੂੰ ਧਰਤੀ ਦੇ ਵਿੱਚ ਦਫਨਾ ਦਿੱਤਾ, ਉੱਪਰ ਇੱਟਾਂ ਰੋੜਿਆਂ ਦੇ ਨਾਲ ਪੱਥਰਾਂ ਦੇ ਨਾਲ ਉਹਦੇ ਸਰੀਰ ਨੂੰ ਜਿਉਂਦਿਆਂ ਹੀ ਢੱਕ ਦਿੱਤਾ। ਤੇ ਜਿਸ ਵੇਲੇ ਇਹ ਕੰਮ ਹੋ ਰਿਹਾ ਸੀ ਉਸ ਵੇਲੇ ਫਿਰ ਉਹ ਰਾਕਸ਼ਸ ਨੇ ਬੇਨਤੀ ਕੀਤੀ, ਆਖਣ ਲੱਗਾ ਕਿ ਮੇਰੀ ਇੱਕ ਆਖਰੀ ਖੁਆਇਸ਼ ਹੈ, ਮੈਂ ਇਹ ਆਰਾਧਨਾ ਕਰਕੇ ਪਰਮੇਸ਼ਰ ਨੂੰ ਖੁਸ਼ ਕੀਤਾ ਸੀ ਤੇ ਵਰ ਇਹੀ ਮੰਗਿਆ ਸੀ ਕਿ ਲੋਕਾਂ ਦਾ ਭਲਾ ਹੁੰਦਾ ਰਹੇ, ਲੋਕ ਮੇਰਾ ਦਰਸ਼ਨ ਕਰਕੇ ਸਵਰਗ ਲੋਕ ਨੂੰ ਚਲੇ ਜਾਣ, ਮੈਂ ਕੋਈ ਮਾੜਾ ਕੰਮ ਨਹੀਂ ਸੀ ਕੀਤਾ, ਹੁਣ ਤੁਸੀਂ ਇੱਕ ਮੇਰੇ ਤੇ ਕਿਰਪਾ ਕਰੋ ਕਿ ਜਿਹੜਾ ਵੀ ਮਨੁੱਖ ਇਸ ਅਸਥਾਨ ਦੇ ਉੱਪਰ, ਜਿਸ ਜਗ੍ਹਾ ਤੇ ਮੈਨੂੰ ਦਫਨਾਇਆ ਜਾ ਰਿਹਾ, ਇਸ ਸਥਾਨ ਦੇ ਉੱਪਰ ਆ ਕੇ ਆਪਣੇ ਪਿੱਤਰਾਂ ਦੇ ਨਿਮਿਤ ਪਿੰਡ ਭਰਾਏਗਾ, ਦਾਨ ਕਰੇਗਾ, ਉਸਦੇ ਪਿੱਤਰ ਤ੍ਰਿਪਤ ਹੁੰਦੇ ਰਹਿਣ, ਇਸ ਸੰਸਾਰ ਇਸ ਸਥਾਨ ਨੂੰ ਇਹੋ ਜਿਹਾ ਵਰ ਦਿੱਤਾ ਜਾਵੇ। ਤੇ ਕਹਿੰਦੇ ਭਗਵਾਨ ਨੇ ਤਥਾਸਤੂ ਆਖਿਆ। ਉਸ ਵੇਲੇ ਤੋਂ ਇਹ ਮਨੋਤ ਹੈ ਕਿ ਜਿਹੜਾ ਵੀ ਉਸ ਅਸਥਾਨ ਤੇ ਜਾ ਕੇ ਆਪਣੇ ਪਿੱਤਰਾਂ ਦੇ ਨਿਮਿਤ ਪਿੰਡ ਭਰਾਉਂਦਾ, ਦਾਨ ਕਰਦਾ, ਉਹਦੇ ਪਿੱਤਰ ਤ੍ਰਿਪਤ ਹੋ ਜਾਂਦੇ ਨੇ। ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦੇ ਕਰਦੇ ਉਸ ਅਸਥਾਨ ਤੇ ਪਹੁੰਚੇ ਤੇ ਪੰਡਤਾਂ ਨੇ ਆਖਿਆ ਕਿ ਤੁਸੀਂ ਆਪਣੇ ਪਿੱਤਰਾਂ ਦੇ ਨਿਮਿਤ ਇੱਥੇ ਦਾਨ ਕਰੋ, ਪਿੰਡ ਭਰਾਓ ਤੇ ਤੁਹਾਡੇ ਪਿੱਤਰ ਤ੍ਰਿਪਤ ਹੋ ਜਾਣਗੇ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਕਿ ਸਾਡੇ ਤੇ ਪਿੱਤਰ ਪਹਿਲਾਂ ਹੀ ਤ੍ਰਿਪਤ ਨੇ। ਉਹ ਆਖਣ ਲੱਗੇ ਨਹੀਂ, ਤੁਸੀਂ ਇਸ ਸਥਾਨ ਦੇ ਉੱਪਰ ਆਏ ਹੋ, ਇਸ ਸਥਾਨ ਨੂੰ ਇਹ ਵਰ ਹੈ ਕਿ ਜਿਹੜਾ ਇੱਥੇ ਆ ਕੇ ਦਾਨ ਕਰੇਗਾ ਉਹਦੇ ਪਿੱਤਰ ਤ੍ਰਿਪਤ ਹੋ ਜਾਣਗੇ, ਤੁਸੀਂ ਇਹੋ ਜਿਹਾ ਕਿਉਂ ਨਹੀਂ ਕਰਦੇ। ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਮਝਾਉਣਾ ਕੀਤਾ, ਆਖਣ ਲੱਗੇ ਕਿ ਸਭ ਤੋਂ ਵੱਡੀ ਤਾਕਤ ਹੈ ਨਾਮ, ਨਾਮ ਨੂੰ ਜਪਣਾ, ਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ, ਜਿਹੜਾ ਇਸ ਤਰ੍ਹਾਂ ਚੱਲੇਗਾ ਉਹਨਾਂ ਦੇ ਪਿੱਤਰ ਤ੍ਰਿਪਤ ਹੋ ਜਾਂਦੇ ਨੇ, ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ। ਜਿਹੜਾ ਸ਼ਬਦ ਹੈ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ ਉਨ ਚਾਨਣ, ਉਹ ਸੋਖਿਆ ਚੂਕਾ ਜਮ ਸਿਉ ਮੇਲ, ਲੋਕਾ ਮਤ ਕੋ ਫੱਕੜ ਪਾਏ ਇਤਿਆਦਿਕ। ਇਹ ਜਿਹੜਾ ਸ਼ਬਦ ਸੀ ਇਹ ਸਾਰੇ ਦਾ ਸਾਰਾ ਉਸ ਵੇਲੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਅਸਥਾਨ ਦੇ ਉੱਪਰ ਇਹ ਉਚਾਰਨ ਕੀਤਾ। ਇੱਕ ਅਰਜ ਕਰਦਿਆਂ ਕਿ ਇਹਨਾਂ ਇਤਿਹਾਸਕ ਸਥਾਨਾਂ ਦੇ ਉੱਪਰ ਜਿਹੜੇ ਵਰ ਹੋਏ ਨੇ, ਜਿੰਨੇ ਵੀ ਵਰ ਹੋਏ ਨੇ ਇਹਨਾਂ ਇਤਿਹਾਸਕ ਸਥਾਨਾਂ ਨੂੰ, ਇਹੀ ਮਨੁੱਖ ਨੂੰ ਆਪਣੇ ਰਸਤੇ ਤੋਂ, ਸਹੀ ਰਸਤੇ ਤੋਂ ਜਾਣ ਦਾ, ਡੋਲਾਣ ਦਾ ਕਾਰਨ ਬਣਦੇ ਨੇ। ਕਿਉਂਕਿ ਮਨੁੱਖ ਨੂੰ ਪਤਾ ਕਿ ਇਸ ਅਸਥਾਨ ਨੂੰ ਆ ਵਰ ਹੋਇਆ ਕਿ ਇੱਥੇ ਜੇਕਰ ਇਸ਼ਨਾਨ ਕਰ ਲਵਾਂਗੇ ਤੇ ਜਿੰਨੇ ਮੇਰੇ ਪਾਪ ਨੇ ਉਹ ਸਾਰੇ ਦੇ ਸਾਰੇ ਨਸ਼ਟ ਹੋ ਜਾਣਗੇ। ਜੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਵਾਂਗੇ ਤੇ ਮੇਰੀ ਚੁਰਾਸੀ ਕੱਟੀ ਜਾਵੇਗੀ। ਜੇ ਇਸ ਅਸਥਾਨ ਦੇ ਉੱਪਰ ਜਾ ਕੇ ਮੈਂ ਆਪਣਾ ਸਰੀਰ ਤਿਆਗ ਦੇਵਾਂ ਤੇ ਕਹਿੰਦੇ ਨੇ ਉੱਥੇ ਜਾ ਕੇ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਵੇਗੀ। ਇਸੇ ਕਰਕੇ ਕਹਿੰਦੇ ਲੋਕਾਂ ਦੇ ਜਿਹੜੇ ਮਨ ਦੇ ਵਿੱਚ ਸ਼ਰਧਾ ਹੈ, ਜਿਹੜਾ ਡਰ ਹੈ, ਗੁਰੂ ਦਾ ਭੈ ਹੈ, ਉਹ ਦੂਰ ਹੁੰਦਾ ਜਾ ਰਿਹਾ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸ਼ਬਦ ਉਚਾਰਨ ਕੀਤਾ, ਕਹਿੰਦੇ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੈ। ਕਹਿੰਦੇ ਪਾਪ ਕਰਦੇ ਨੇ ਪੰਜਾਂ ਦੇ ਵਸ ਦੇ ਵਿੱਚ ਆ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਫਸ ਕੇ ਪਾਪ ਕਰ ਰਹੇ ਨੇ ਮਨੁੱਖ ਲਗਾਤਾਰ, ਤੇ ਆਖਦੇ ਕੀ ਨੇ ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੈ, ਬਹੁਰ ਕਮਾਵੈ ਹੋਏ ਨਿਸੰਗ। ਤੀਰਥਾਂ ਤੇ ਜਾਂਦੇ ਨੇ, ਜਾ ਕੇ ਇਸ਼ਨਾਨ ਕਰ ਲੈਂਦੇ ਨੇ, ਆਖਦੇ ਨੇ ਸਾਡੀ ਚੁਰਾਸੀ ਕੱਟੀ ਗਈ, ਜਿੰਨੇ ਮੈਂ ਪਾਪ ਕੀਤੇ ਸਨ ਉਹ ਸਾਰੇ ਦੇ ਸਾਰੇ ਕੱਟੇ ਗਏ, ਹੁਣ ਮੈਂ ਸੁਰਖਰੂ ਹੋ ਗਿਆ ਹਾਂ। ਤੇ ਘਰ ਜਾਂਦੇ ਨੇ, ਘਰ ਜਾ ਕੇ ਫਿਰ ਉਹੀ ਕੰਮ, ਬੋਹਰ ਕਮਾਵੈ ਹੋਏ ਨਸੰਗ। ਫਿਰ ਇਹ ਕੀ ਕਰਦੇ ਨੇ, ਕਹਿੰਦੇ ਹੋਰ ਪਾਪ ਕਰਦੇ ਨੇ, ਕੋਈ ਗੱਲ ਨੀ, ਦੁਬਾਰਾ ਜਾ ਕੇ ਫਿਰ ਇਸ਼ਨਾਨ ਕਰ ਲਵਾਂਗੇ, ਪਾਪ ਲੱਥ ਹੀ ਜਾਣੇ ਨੇ, ਦੂਰ ਹੋ ਹੀ ਜਾਣੇ ਨੇ। ਫਿਰ ਨਸੰਗ ਹੋ ਕੇ ਹੋਰ ਜ਼ਿਆਦਾ ਪਾਪ ਕਰਨ ਲੱਗ ਪੈਂਦਾ। ਖੈਰ ਉਸ ਗਯਾ ਅਸਥਾਨ ਦਾ ਕਹਿੰਦੇ ਇਹ ਮਹੱਤਵ ਹੈ, ਜਿਹੜਾ ਉੱਥੇ ਜਾ ਕੇ ਆਪਣੇ ਪਿੱਤਰਾਂ ਦੇ ਨਿਮਿਤ ਪਿੰਡ ਭਰਾਉਂਦਾ, ਦਾਨ ਕਰਦਾ, ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ। ਗਯਾ ਪ੍ਰਾਗ ਸੇਤ, ਅੱਗੇ ਪ੍ਰਾਗ ਦਾ ਤੀਰਥ ਦਾ ਨਾਮ ਆਇਆ, ਜਿਸ ਵੇਲੇ ਕਹਿੰਦੇ ਸੰਖਾਸੁਰ ਰਾਕਸ਼ਸ ਨੇ ਜਿਹੜੇ ਵੇਦ ਸਨ ਉਹ ਪਤਾਲ ਦੇ ਵਿੱਚ ਜਾ ਕੇ ਲੁਕੋ ਦਿੱਤੇ, ਤੇ ਫਿਰ ਭਗਵਾਨ ਨੇ ਉਹ ਵੇਦਾਂ ਨੂੰ ਜਦੋਂ ਕੱਢ ਕੇ ਲਿਆਂਦਾ ਤੇ ਆ ਕੇ ਇਸ ਪ੍ਰਯਾਗ ਰਾਜ ਪ੍ਰਯਾਗ ਜਿਹੜਾ ਤੀਰਥ ਹੈ ਉਸ ਅਸਥਾਨ ਦੇ ਉੱਪਰ ਆ ਕੇ ਬੈਠ ਗਏ, ਚੌਂਕੜਾ ਮਾਰਿਆ, ਤੇ ਉਸ ਅਸਥਾਨ ਦੇ ਉੱਪਰ ਆ ਕੇ ਕਹਿੰਦੇ 10 ਜੱਗ ਕੀਤੇ, ਜੱਗ ਦੀ ਧਰਤੀ ਭਾਵ ਕੇ ਪ੍ਰਯਾਗ ਰਾਜ ਜਿਸ ਨੂੰ ਪ੍ਰਾਗ ਦਾ ਨਾਮ ਦਿੱਤਾ, ਉਸ ਅਸਥਾਨ ਦੇ ਉੱਪਰ ਆ ਕੇ ਪਰਮੇਸ਼ਰ ਨੇ 10 ਜੱਗ ਕੀਤੇ ਸਨ ਪਤਾਲ ਦੇ ਵਿੱਚ, ਉਹ ਵੇਦ ਲਿਆ ਕੇ। ਇਸ ਦਾ ਵੀ ਬੜਾ ਵੱਡਾ ਮਹੱਤਵ ਹੈ। ਕੁਰਖੇਤ ਮਾਨਸਰ ਹੈ, ਕੁਰੂਕਸ਼ੇਤਰ ਦੀ ਧਰਤੀ ਦਾ ਵੀ ਬੜਾ ਵੱਡਾ ਇਤਿਹਾਸ ਹੈ। ਇੱਥੇ ਵੀ ਬੜੀ ਵੱਡੀ ਮਨੌਤ ਹੈ ਕਿ ਜਿਹੜਾ ਵੀ ਇਸ ਸੰਸਾਰ ਦੇ ਇਸ ਅਸਥਾਨ ਦੇ ਉੱਪਰ ਆ ਕੇ ਦਰਸ਼ਨ ਕਰਦਾ, ਮੱਥਾ ਟੇਕਦਾ, ਇਸ ਅਸਥਾਨ ਦੇ ਉੱਪਰ ਆਉਂਦਾ, ਕਹਿੰਦੇ ਉਹਦੀ ਚੁਰਾਸੀ ਕੱਟੀ ਜਾਂਦੀ ਹੈ। ਕਾਂਸੀ ਕਾਤੀ ਦੁਆਰਾਵਤੀ ਮਾਇਆ ਮਥੁਰਾ ਅਯੁੱਧਿਆ, ਗੋਮਤੀ ਅਵੰਤਕਾ ਕੇਦਾਰ ਹਿਮਤਰ ਹੈ, ਨਰਮਦਾ ਵਿਵਿਧ ਵਨ ਦੇਵ ਸਥਲ ਕਵਲਾਸ, ਨੀਲ ਮੰਦਰਾਚਲ ਸੁਮੇਰ ਗਿਰਵਰ ਹੈ, ਤੀਰਥ ਅਰਥ ਸਤ ਧਰਮ ਦਇਆ ਸੰਤੋਖ। ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਈਏ, ਸਤ ਸੱਚ ਵੀ ਬੋਲਿਆ ਜਾਵੇ, ਧਰਮ ਧਰਮ ਦੇ ਵਿੱਚ ਵੀ ਆਪਣੇ ਚ ਪਰਪੱਕ ਹੋਈਏ, ਦਇਆ ਵੀ ਉਹਦੇ ਹਿਰਦੇ ਦੇ ਵਿੱਚ ਘੁੱਟ ਘੁੱਟ ਕੇ ਭਰੀ ਹੋਵੇ। ਕਿਉਂਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗੁਰਬਾਣੀ ਵਿੱਚ ਲਿਖਦੇ ਨੇ, ਆਪਣੀ ਬਾਣੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਹੈ। ਜਿੰਨਾ ਚਿਰ ਕਿਸੇ ਮਨੁੱਖ ਦੇ ਅੰਦਰ ਦਇਆ ਨਹੀਂ ਆਉਂਦੀ, ਓਨਾ ਚਿਰ ਉਹ ਧਰਮ ਹੀ ਨਹੀਂ ਅਖਵਾ ਸਕਦਾ। ਜਦੋਂ ਦਇਆ ਆਵੇਗੀ ਫਿਰ ਉਹ ਆਪਣੇ ਧਰਮ ਦੇ ਵਿੱਚ ਜਾਵੇਗਾ। ਕਹਿੰਦੇ ਧਰਮ ਧਰਮ ਦਾ ਵੀ ਪੱਕਾ ਹੋਵੇ, ਦਇਆ ਵੀ ਉਸ ਮਨੁੱਖ ਦੇ ਅੰਦਰ ਹੋਵੇ, ਸੰਤੋਖ ਹੋਵੇ, ਉਸਨੂੰ ਸਬਰ ਹੋਵੇ ਹਰ ਇੱਕ ਚੀਜ਼ ਦਾ। ਪਰੰਤੂ ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਪਰ ਸ਼੍ਰੀ ਗੁਰ ਚਰਨ ਰਜ ਤੁਲ ਨਾ ਸਗਰ ਹੈ। ਇਹ ਸਾਰਾ ਕੁਝ ਇੱਕ ਪਾਸੇ ਹੋਣ ਦੇ ਬਾਵਜੂਦ ਵੀ ਗੁਰੂ ਦੇ ਚਰਨਾਂ ਦੀ ਬਰਾਬਰੀ ਨਹੀਂ ਇਹ ਕਰ ਸਕਦੇ, ਭਾਵ ਕਿ ਇੰਨੇ ਸ੍ਰੇਸ਼ਟ ਨੇ ਗੁਰੂ ਦੇ ਚਰਨ। ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਉਸਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਪੈਂਦੀ। ਗੁਰੂ ਦੇ ਪਿਆਰਿਆਂ ਨੇ ਤੇ ਇੱਥੋਂ ਤੱਕ ਵੀ ਆਖ ਦਿੱਤਾ, ਜਿਨ੍ਹਾਂ ਦੀ ਗੁਰੂ ਚਰਨਾਂ ਦੇ ਨਾਲ ਪ੍ਰੀਤ ਜੁੜ ਗਈ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਕਿ ਸਾਨੂੰ ਰਾਜ ਦੀ ਵੀ ਲੋੜ ਨਹੀਂ, ਮੁਕਤੀ ਦੀ ਵੀ ਲੋੜ ਨਹੀਂ। ਇਸ ਸੰਸਾਰ ਦੇ ਉੱਪਰ ਕਿੰਨੇ ਰਿਸ਼ੀ ਮੁਨੀ ਤਪਸਵੀ ਹੋਏ ਨੇ ਜਿਹੜੇ ਮੋਕਸ਼ ਦੇ ਵਾਸਤੇ, ਮੁਕਤੀ ਦੀ ਪ੍ਰਾਪਤੀ ਦੇ ਵਾਸਤੇ ਸੰਸਾਰ ਦੇ ਵਿੱਚ ਜੰਗਲਾਂ ਦੇ ਵਿੱਚ ਵਨਾਂ ਦੇ ਵਿੱਚ ਭਟਕਦੇ ਫਿਰਦੇ ਨੇ। ਪਰੰਤੂ ਜਿਹੜੇ ਗੁਰੂ ਦੇ ਪਿਆਰੇ ਨੇ, ਕਹਿੰਦੇ ਉਹ ਇੱਕ ਗੱਲ ਮੰਗਦੇ ਨੇ, ਕਹਿੰਦੇ ਨਾ ਮੈਂ ਰਾਜ ਨੂੰ ਚਾਹਾਂ, ਨਾ ਮੈਂ ਮੁਕਤੀ ਨੂੰ ਚਾਹਾਂ, ਮੈਨੂੰ ਤੇ ਹੇ ਸਤਿਗੁਰੂ ਤੇਰੇ ਚਰਨਾਂ ਦੀ ਪ੍ਰੀਤ ਚਾਹੀਦੀ, ਤੇਰੇ ਚਰਨਾਂ ਦਾ ਭਰੋਸਾ ਚਾਹੀਦਾ, ਤੇਰੇ ਚਰਨਾਂ ਦੇ ਉੱਪਰ ਸਿਦਕ ਆ ਜਾਵੇ। ਹਰ ਇੱਕ ਗੁਰੂ ਦਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਹੀ ਅਰਦਾਸ ਕਰਦਾ ਕਿ ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਚਰਨਾਂ ਤੋਂ ਕਦੀ ਦੂਰ ਨਾ ਕਰਨਾ। ਭਾਈ ਸੰਤੋਖ ਸਿੰਘ ਜੀ ਗੁਰੂ ਦੇ ਚਰਨਾਂ ਦੇ ਬਾਰੇ ਲਿਖਦੇ ਨੇ ਬੜਾ ਸੁੰਦਰ, ਕਹਿੰਦੇ ਗੁਰੂ ਦੇ ਚਰਨਾਂ ਦੇ ਨਾਮ ਦੇ ਨਾਲ ਆਮ ਕਰਕੇ ਵਿਦਵਾਨ ਲੋਕਾਂ ਨੇ ਸ਼ਬਦ ਜੋੜ ਦਿੱਤਾ ਕਮਲ। ਕਮਲ ਸ਼ਬਦ ਦੇ ਨਾਲ ਤਸ਼ਬੀਹ ਦਿੱਤੀ ਜਾਂਦੀ ਹੈ, ਗੁਰੂ ਜੀ ਦੇ ਚਰਨ ਕਮਲ। ਭਾਵ ਕਿ ਦੁਨੀਆਂ ਦੇ ਸਿਆਣੇ ਲੋਕਾਂ ਨੂੰ ਇਸ ਤੋਂ ਉੱਪਰ ਹੋਰ ਕੋਈ ਵੀ ਚੀਜ਼ ਨਹੀਂ, ਹੋਰ ਕੋਈ ਇਹੋ ਜਿਹਾ ਸ਼ਬਦ ਨਹੀਂ ਮਿਲਿਆ ਜਿਹੜਾ ਗੁਰੂ ਦੇ ਚਰਨਾਂ ਦੇ ਨਾਲ ਜੋੜਿਆ ਜਾ ਸਕੇ। ਇੰਨਾ ਵੱਡਾ ਸ਼ਬਦ ਜੋੜਿਆ ਕਿ ਚਰਨ ਕਮਲ। ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿੰਦੇ ਜਿਹੜਾ ਕਮਲ ਸ਼ਬਦ ਹੈ ਉਹ ਕਦੀ ਵੀ ਗੁਰੂ ਚਰਨਾਂ ਦੀ ਬਰਾਬਰੀ ਨਹੀਂ ਕਰ ਸਕਦਾ, ਚਰਨ ਸ਼ਬਦ ਦੀ ਬਰਾਬਰੀ ਨਹੀਂ ਕਰ ਸਕਦਾ, ਕਿਉਂਕਿ ਕਮਲ ਦੇ ਵਿੱਚ ਵੀ ਔਗਣ ਨੇ। ਕਹਿੰਦੇ ਸਭ ਤੋਂ ਪਹਿਲਾਂ ਔਗਣ ਉਹਦੇ ਵਿੱਚ ਇਹ ਹੈ ਕਿ ਉਹ ਪਾਣੀ ਦਾ ਮੁਤਾਜ ਹੈ, ਜਿੱਥੇ ਪਾਣੀ ਹੋਵੇਗਾ ਉਸ ਸਥਾਨ ਦੇ ਉੱਪਰ ਕਮਲ ਉੱਗੇਗਾ, ਪਾਣੀ ਤੋਂ ਬਿਨਾਂ ਕਮਲ ਦੀ ਹੋਂਦ ਨਹੀਂ। ਤੇ ਦੂਸਰੇ ਨੰਬਰ ਤੇ ਕਹਿੰਦੇ ਜਦੋਂ ਸਵੇਰੇ ਸੂਰਜ ਉੱਗੇਗਾ, ਸੂਰਜ ਚੜ੍ਹੇਗਾ, ਉਸ ਦੇ ਨਾਲ ਹੀ ਕਮਲ ਦੇ ਵਿੱਚ ਖੇੜਾ ਆਉਂਦਾ। ਜਿਉਂ ਜਿਉਂ ਸ਼ਾਮ ਪੈਂਦੀ ਜਾਂਦੀ ਹੈ, ਸੂਰਜ ਢਲਦਾ ਜਾਂਦਾ ਤੇ ਉਹਦਾ ਜਿਹੜਾ ਖੇੜਾ ਹੈ ਉਹ ਦੂਰ ਹੁੰਦਾ ਜਾਂਦਾ, ਉਹ ਇਕੱਠਾ ਹੋਣਾ, ਸੁੰਗੜਨਾ ਸ਼ੁਰੂ ਹੋ ਜਾਂਦਾ। ਜਿਸ ਵੇਲੇ ਚੰਦਰਮੇ ਨੇ ਪ੍ਰਕਾਸ਼ਮਾਨ ਹੋਣਾ, ਚੰਦਰਮਾ ਵਿਖਾਈ ਦੇਣਾ, ਚੰਦਰਮੇ ਨੇ ਆਪਣਾ ਪ੍ਰਕਾਸ਼ ਇਸ ਸੰਸਾਰ ਦੇ ਉੱਪਰ ਫੈਲਾਉਣਾ, ਚੰਦਰਮੇ ਨੂੰ ਵਿਦਵਾਨਾਂ ਨੇ ਬੜੇ ਨਾਮ ਦਿੱਤੇ ਨੇ, ਚੰਦਰਮੇ ਨੂੰ ਸਸੀਕਰ ਆਖਿਆ ਜਾਂਦਾ, ਸੁਧਾਕਰ ਆਖਿਆ ਜਾਂਦਾ, ਭਾਵ ਕਿ ਅੰਮ੍ਰਿਤ ਵੰਡਣ ਵਾਲਾ। ਜਿਹੜਾ ਅੰਮ੍ਰਿਤ ਵੰਡਣ ਵਾਲਾ ਜਦੋਂ ਇਸ ਸੰਸਾਰ ਦੇ ਉੱਪਰ, ਇਸ ਦੁਨੀਆਂ ਦੇ ਉੱਪਰ, ਉਸ ਜਗ੍ਹਾ ਦੇ ਉੱਪਰ ਆਪਣਾ ਪ੍ਰਕਾਸ਼ ਕਰਦਾ, ਆਪ ਆਉਂਦਾ ਹੈ, ਤੇ ਉਸ ਵੇਲੇ ਕਹਿੰਦੇ ਜਿਹੜਾ ਅੰਮ੍ਰਿਤ ਵੰਡਦਾ ਹੈ ਉਹ ਕਮਲ ਦੇ ਲਈ ਜ਼ਹਿਰ ਲੈ ਕੇ ਆਉਂਦਾ, ਕਮਲ ਦੇ ਲਈ ਤੇ ਉਸ ਵੇਲੇ ਮਰਨ ਹੋ ਜਾਂਦਾ, ਉਹਦਾ ਖੇੜਾ ਜਿਹੜਾ ਹੈ ਉਹ ਖਤਮ ਹੋ ਜਾਂਦਾ। ਇਸ ਕਰਕੇ ਦੂਸਰੇ ਨੰਬਰ ਤੇ ਕਹਿੰਦੇ ਇਹ ਵੀ ਔਗਣ ਹੈ ਕਿ ਇਹਦਾ ਖੇੜਾ ਵੀ ਜਿਹੜਾ ਹੈ ਉਹ ਕਿਸੇ ਦਾ ਮੁਤਾਜ ਹੈ, ਪਰ ਗੁਰੂ ਦੇ ਚਰਨ ਤੇ ਹਰ ਵੇਲੇ ਹਰ ਇੱਕ ਮਨੁੱਖ ਦਾ ਭਲਾ ਕਰਦੇ ਨੇ। ਤੀਸਰੇ ਨੰਬਰ ਤੇ ਫਿਰ ਆਖਦੇ ਨੇ, ਕਹਿੰਦੇ ਜਿੰਨਾ ਚਿਰ ਉਹ ਪਾਣੀ ਹੈ, ਪਾਣੀ ਦੇ ਵਿੱਚ ਕਮਲ ਉੱਗਿਆ ਹੋਇਆ, ਖਿੜਿਆ ਹੋਇਆ, ਸੂਰਜ ਦਾ ਪ੍ਰਕਾਸ਼ ਹੈ ਉਹ ਖਿੜਿਆ ਹੋਇਆ, ਕਮਲ ਨੂੰ ਖੇੜਾ ਆਇਆ, ਤੇ ਕਿਸੇ ਨੇ ਕੀ ਕੀਤਾ ਕਿ ਉਹ ਪਾਣੀ ਜਿਹੜਾ ਸੀ ਦੂਸਰੇ ਪਾਸੇ ਵੱਢ ਦਿੱਤਾ ਤੇ ਕਮਲ ਤੋਂ ਵਿੱਚ ਜਿਹੜਾ ਪਾਣੀ ਵਿੱਚ ਉੱਗਿਆ ਸੀ ਕਮਲ ਉਹ ਪਾਣੀ ਨੂੰ ਦੂਰ ਕਰ ਦਿੱਤਾ ਉਸ ਕਮਲ ਦੇ ਫੁੱਲ ਤੋਂ ਉਸ ਕਮਲ ਦੇ ਪੌਦੇ ਤੋਂ। ਕਹਿੰਦੇ ਜਿਹੜਾ ਉਹ ਸੂਰਜ ਦੀ ਪ੍ਰਕਾਸ਼ ਦੇ ਨਾਲ ਉਹਨੂੰ ਖੇੜਾ ਮਿਲਿਆ ਸੀ ਉਹੀ ਸੂਰਜ ਦੀ ਤੇਜ ਰੋਸ਼ਨੀ ਨਾ ਸਹਾਰ ਸਕਿਆ ਉਹਦੇ ਨਾਲ ਉਹ ਮੁਰਝਾ ਗਿਆ ਕੁਮਲਾ ਗਿਆ ਭਾਵ ਕਿ ਉਹਦਾ ਜੀਵਨ ਖਤਮ ਹੋ ਗਿਆ। ਉਸ ਜਿਹੜਾ ਉਹਦੇ ਲਈ ਖੇੜਾ ਲੈ ਕੇ ਆਇਆ ਉਸਨੇ ਹੀ ਉਹਦੀ ਜ਼ਿੰਦਗੀ ਤਬਾਹ ਕਰ ਦਿੱਤੀ। ਇੱਕ ਹੋਰ ਉਗਣ ਲਿਖਦੇ ਨੇ ਕਹਿੰਦੇ ਇੱਕ ਭਵਰਾ ਹੈ ਉਹ ਉਸ ਕਮਲ ਫੁੱਲ ਦੇ ਰਸ ਦੇ ਤੋਂ ਮੁਕਰੰਦ ਤੋਂ ਉਹਦੇ ਤੋਂ ਲੁਭਾਏਮਾਨ ਹੋਇਆ ਉੱਡਦਾ ਉੱਡਦਾ ਉਸ ਕਮਲ ਦੇ ਉੱਪਰ ਉੱਡਣਾ ਸ਼ੁਰੂ ਹੋ ਗਿਆ ਤੇ ਉਸ ਕਮਲ ਦੇ ਫੁੱਲ ਦੇ ਉੱਪਰ ਬੈਠ ਗਿਆ। ਸ਼ਾਮ ਪਈ ਸਾਰੇ ਪੰਛੀ ਆਪਣੇ ਘਰਾਂ ਨੂੰ ਆਪਣੇ ਆਲਣਿਆਂ ਵਿੱਚ ਜਾ ਰਹੇ ਨੇ ਪਰੰਤੂ ਉਹ ਭੋਰਾ ਇੰਨਾ ਜ਼ਿਆਦਾ ਪ੍ਰੇਮ ਦੇ ਵਿੱਚ ਉਹ ਇੰਨਾ ਜ਼ਿਆਦਾ ਲੁਭਾਏਮਾਨ ਹੋਇਆ ਕਿ ਉਹਨੂੰ ਆਪਣਾ ਆਪਾ ਭੁੱਲ ਗਿਆ ਆਪਣੇ ਘਰ ਨੂੰ ਨਾ ਜਾ ਸਕਿਆ ਤੇ ਉਹਦੇ ਵਿੱਚ ਹੀ ਰਹਿ ਗਿਆ। ਤੇ ਕਹਿੰਦੇ ਉਸ ਭਲੇ ਲੋਕ ਨੇ ਉਸ ਕਮਲ ਨੇ ਕੀ ਕੀਤਾ ਕਿ ਜਿਸ ਤਰ੍ਹਾਂ ਸੂਰਜ ਜਦੋਂ ਛਿਪ ਗਿਆ ਤੇ ਚੰਦਰਮਾ ਚੜਿਆ ਤੇ ਉਹ ਆਪਣੇ ਵਿੱਚ ਸੁੰਗੜ ਗਿਆ ਉਹ ਬੰਦ ਹੋ ਗਿਆ ਕਮਲ ਦਾ ਫੁੱਲ ਜਿਹੜਾ ਉਹ ਭੋਰਾ ਸੀ ਜਿਹਨੇ ਪ੍ਰੀਤ ਕੀਤੀ ਸੀ ਪ੍ਰੇਮ ਕੀਤਾ ਸੀ ਉਸ ਕਮਲ ਫੁੱਲ ਦੇ ਨਾਲ ਉਹਦੇ ਵਿੱਚ ਘੁੱਟ ਕੇ ਰਹਿ ਗਿਆ ਤੇ ਉਹਦੇ ਵਿੱਚ ਉਸਦੀ ਜਾਨ ਚਲੀ ਗਈ। ਤੇ ਕਹਿੰਦੇ ਉਹ ਕਮਲ ਦੇ ਨਾਲ ਜਿਸਨੇ ਪ੍ਰੇਮ ਕੀਤਾ ਜਿਹਨੇ ਉਹਦੇ ਨਾਲ ਪਿਆਰ ਕੀਤਾ ਉਹਨੇ ਤੇ ਉਸਦੀ ਜਾਨ ਲੈ ਲਈ ਪਰੰਤੂ ਗੁਰੂ ਦੇ ਚਰਨਾਂ ਦੇ ਨਾਲ ਜਿਹੜਾ ਪ੍ਰੇਮ ਕਰਦਾ ਜਿਹੜਾ ਗੁਰੂ ਚਰਨਾਂ ਦੇ ਨਾਲ ਪਿਆਰ ਕਰਦਾ ਉਹ ਗੁਰੂ ਦੇ ਚਰਨ ਤੇ ਉਹਦੇ ਲਈ ਹਰ ਵੇਲੇ ਹਾਜ਼ਰ ਰਹਿੰਦੇ ਨੇ। ਕਹਿੰਦੇ ਕੋਈ ਚੱਲ ਕੇ ਜਾਵੇ ਕੋਈ ਗੁਰੂ ਦੇ ਪਾਲੇ ਪਾਸੇ ਕੋਈ ਇੱਕ ਕਦਮ ਚੱਲਣ ਦਾ ਯਤਨ ਕਰੇ ਉਹ ਭੋਰਾ ਕਿੰਨੀ ਦੂਰ ਤੋਂ ਚੱਲ ਕੇ ਆਇਆ ਤੇ ਉਸ ਕਮਲ ਨੇ ਉਹਦੀ ਜਾਨ ਲੈ ਲਈ ਪਰੰਤੂ ਸਤਿਗੁਰੂ ਜੀ ਆਖਦੇ ਨੇ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕੋਈ ਇੱਕ ਕਦਮ ਕੋਈ ਗੁਰੂ ਵਾਲੇ ਪਾਸੇ ਚੱਲੇ ਤੇ ਗੁਰੂ ਅੱਗੋਂ 100 ਕਦਮ ਚੱਲ ਕੇ ਅੱਗੋਂ 1000 ਕਦਮ ਚੱਲ ਕੇ ਉਸ ਆਪਣੇ ਪਿਆਰੇ ਨੂੰ ਆਪਣੇ ਸਿੱਖ ਨੂੰ ਲੈਣ ਦਾ ਯਤਨ ਕਰਦਾ ਗੁਰੂ ਅੱਗੇ ਤੁਰਦਾ। ਕੋਈ ਇੱਕ ਕਦਮ ਕੋਈ ਗੁਰੂ ਵਾਲੇ ਪਾਸੇ ਦੌੜਾ ਤੋਰੇ ਤੇ ਸਹੀ ਗੁਰੂ ਦੇ ਚਰਨ ਜਿਹੜੇ ਨੇ ਉਹਦੇ ਲਈ 1000 ਕਦਮ ਚੱਲ ਕੇ ਅੱਗੇ ਆਉਂਦੇ ਨੇ। ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਾਂਸੀ ਦੀ ਧਰਤੀ ਤੇ ਗਏ। ਕਾਂਸੀ ਦੀ ਧਰਤੀ ਜਿੱਥੇ ਇਹ ਪੁਰਾਣਕ ਮਨੌਤ ਹੈ ਕਹਿੰਦੇ ਜਿਹੜਾ ਉਸ ਸਥਾਨ ਦੇ ਉੱਪਰ ਜਾ ਕੇ ਕੋਈ ਵੀ ਇਸ ਸੰਸਾਰ ਦਾ ਕਿੰਨਾ ਵੀ ਭੈੜੇ ਤੋਂ ਭੈੜਾ ਮਨੁੱਖ ਹੋਵੇ ਕਿੰਨੇ ਵੀ ਪਾਪ ਕਰਮ ਕਿਉਂ ਨਾ ਕਰਦਾ ਹੋਵੇ ਕਹਿੰਦੇ ਜੇਕਰ ਕਾਂਸੀ ਦੀ ਧਰਤੀ ਤੇ ਜਾ ਕੇ ਆਪਣਾ ਸਰੀਰ ਛੱਡ ਦੇਵੇ ਤੇ ਉਹ ਕਦੀ ਵੀ ਨਰਕਾਂ ਨੂੰ ਨਹੀਂ ਜਾਂਦਾ ਉਹ ਸਵਰਗ ਲੋਕ ਨੂੰ ਚੱਲਿਆ ਜਾਂਦਾ। ਪਰੰਤੂ ਗੁਰਬਾਣੀ ਇਸ ਗੱਲ ਦੀ ਗਵਾਹੀ ਨਹੀਂ ਭਰਦੀ ਗੁਰਮਤ ਇਸ ਤੋਂ ਉਲਟ ਹੈ। ਸ਼ਾਇਦ ਕਬੀਰ ਜੀ ਦਾ ਵਚਨ ਹੈ ਕਹਿੰਦੇ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੈਨ ਤਰਾਈ ਕਿ ਹਰੀ ਦਾ ਸੰਤ ਹੋਵੇ ਹਰੀ ਦਾ ਨਾਮ ਜਪਣ ਵਾਲਾ ਹੋਵੇ ਹਰੀ ਦਾ ਪਿਆਰਾ ਹੋਵੇ ਉਹ ਪਰਮੇਸ਼ਰ ਦਾ ਪਿਆਰਾ ਹੋਵੇ ਕਹਿੰਦੇ ਹੜੰਬੇ ਦੀ ਮਗਹਰ ਦੀ ਧਰਤੀ ਨੂੰ ਜਿੱਥੇ ਇਹ ਸ਼ਰਾਫ ਮਿਲਿਆ ਹੋਇਆ ਕਿ ਉੱਥੇ ਜਾ ਕੇ ਜਿਹੜਾ ਉਸ ਧਰਤੀ ਦੇ ਉੱਪਰ ਮਰ ਜਾਵੇਗਾ ਉਹਦੇ ਉੱਪਰ ਆਪਣਾ ਸਰੀਰ ਛੱਡੇਗਾ ਉਹਨੂੰ ਖੋਤੇ ਦੀ ਜੂਨ ਪ੍ਰਾਪਤ ਹੋਵੇਗੀ ਅਗਲੇ ਜਨਮ ਦੇ ਵਿੱਚ। ਕਹਿੰਦੇ ਸਤਿਗੁਰੂ ਜੀ ਲਿਖਦੇ ਨੇ ਕਹਿੰਦੇ ਜਿਹੜਾ ਉਸ ਧਰਤੀ ਤੇ ਜਾ ਕੇ ਕੋਈ ਹਰੀ ਦਾ ਪਿਆਰਾ ਹੋਵੇ ਪਰਮੇਸ਼ਰ ਦਾ ਪਿਆਰਾ ਹੋਵੇ ਜਿਹੜਾ ਉਸ ਜਗ੍ਹਾ ਤੇ ਜਾ ਕੇ ਪਰਮੇਸ਼ਰ ਦਾ ਪਿਆਰਾ ਸਰੀਰ ਛੱਡੇਗਾ ਕਹਿੰਦੇ ਉਹ ਨਰਕਾਂ ਦਾ ਵਾਸੀ ਨਹੀਂ ਹੋਵੇਗਾ ਉਹਨੂੰ ਖੋਤੇ ਦੀ ਜੂਨ ਦੇ ਵਿੱਚ ਨਹੀਂ ਆਉਣਾ ਪਵੇਗਾ। ਤੇ ਉਸ ਅਸਥਾਨ ਦੇ ਉੱਪਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗਏ। ਇਹਨਾਂ ਵਰਾਂ ਸਦਕਾ ਮੈਂ ਪਹਿਲਾਂ ਵੀ ਅਰਜ ਕੀਤੀ ਸੀ ਕਿ ਅਨੇਕਾਂ ਧਾਰਮਿਕ ਅਸਥਾਨਾਂ ਤੇ ਅਨੇਕਾਂ ਇਹੋ ਜਿਹੇ ਲੋਕ ਮਿਲ ਜਾਣਗੇ ਜਿਨ੍ਹਾਂ ਦੇ ਅੰਦਰ ਹੰਕਾਰ ਭਰਿਆ ਹੋਇਆ। ਹੰਕਾਰੀ ਮਨੁੱਖ ਹਰ ਇੱਕ ਧਾਰਮਿਕ ਅਸਥਾਨ ਤੇ ਮਿਲ ਜਾਣਗੇ। ਉਸ ਕਾਂਸੀ ਦੀ ਧਰਤੀ ਦੇ ਉੱਪਰ ਇੱਕ ਪੰਡਿਤ ਰਹਿੰਦਾ ਸੀ ਜਿਸਦਾ ਨਾਮ ਸੀ ਗੋਪਾਲ ਦੱਤ। ਕਹਿੰਦੇ ਉਹ ਗੋਪਾਲ ਦੱਤ ਜਿਹੜਾ ਪੰਡਿਤ ਸੀ ਉਹਨੂੰ ਇੰਨੀ ਕੁ ਵਿਦਿਆ ਹਾਸਲ ਕੀਤੀ ਹੋਈ ਸੀ ਉਸਨੇ ਕਿ ਉਹ ਹਰ ਇੱਕ ਪੰਡਿਤ ਨੂੰ ਕੋਈ ਵੀ ਵਿਦਵਾਨ ਜੇਕਰ ਉਸ ਨੂੰ ਮਿਲਦਾ ਸੀ ਉਹਨੇ ਇਹ ਗੱਲ ਆਖੀ ਹੋਈ ਸੀ ਕਿ ਆ ਕੇ ਮੇਰੇ ਨਾਲ ਵੇਦ ਚਰਚਾ ਕਰਨ, ਸ਼ਾਸਤਰ ਚਰਚਾ ਕਰਨ। ਜੇਕਰ ਉਹ ਸ਼ਾਸਤਰ ਚਰਚਾ ਦੇ ਵਿੱਚ ਹਾਰ ਗਏ ਤਾਂ ਉਹਨਾਂ ਦੇ ਜਿਹੜੇ ਕੋਲ ਪੋਥੀਆਂ ਨੇ, ਕਿਤਾਬਾਂ ਨੇ, ਉਹ ਖੋਹ ਲਈਆਂ ਜਾਣਗੀਆਂ, ਉਹਨਾਂ ਦੇ ਵਸਤਰ ਖੋਹ ਲਏ ਜਾਣਗੇ ਤੇ ਉਹਨਾਂ ਨੂੰ ਨੰਗ ਤੜੰਗਿਆਂ ਨੂੰ ਇਸ ਧਰਤੀ ਤੋਂ, ਇਸ ਨਗਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਤੇ ਇੰਨਾ ਜ਼ਿਆਦਾ ਉਸ ਪੰਡਿਤ ਨੂੰ ਆਪਣੀ ਵਿਦਿਆ ਦੇ ਉੱਪਰ ਹੰਕਾਰ ਸੀ, ਇੰਨਾ ਜ਼ਿਆਦਾ ਘਮੰਡ ਸੀ, ਉਹਨੇ ਆਪਣੇ ਚੇਲਿਆਂ ਨੂੰ ਇਹ ਵੀ ਗੱਲ ਆਖੀ ਹੋਈ ਸੀ ਜੇਕਰ ਮੈਂ ਕਿਸੇ ਕੋਲੋਂ ਵਿਦਿਆ ਦੇ ਵਿੱਚ ਹਾਰ ਗਿਆ, ਸ਼ਾਸਤਰ ਚਰਚਾ ਦੇ ਵਿੱਚ ਹਾਰ ਗਿਆ ਤੇ ਹਾਲ ਮੇਰੇ ਨਾਲ ਵੀ ਇਹੋ ਜਿਹਾ ਹੀ ਕੀਤਾ ਜਾਵੇ। ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਧਰਤੀ ਤੇ ਗਏ, ਉਹ ਅੱਗੋ ਉਹ ਪੰਡਿਤ ਆ ਗਿਆ ਤੇ ਆ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਆਖਣ ਲੱਗਾ ਕਿ ਮੇਰੇ ਨਾਲ ਸ਼ਾਸਤਰ ਚਰਚਾ ਕਰੋ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਤੇਰੇ ਨਾਲ ਅਸੀਂ ਸ਼ਾਸਤਰ ਚਰਚਾ ਕਿਉਂ ਕਰੀਏ? ਸ਼ਾਸਤਰ ਚਰਚਾ ਤੇ ਉਹ ਕਰਦਾ ਜਿਹੜਾ ਪੜ੍ਹਿਆ ਲਿਖਿਆ, ਅਸੀਂ ਤੇ ਪੜ੍ਹੇ ਲਿਖੇ ਨਹੀਂ। ਕਿਉਂਕਿ ਇੱਕ ਪਾਸੇ ਹੰਕਾਰ ਹੈ, ਦੂਸਰੇ ਪਾਸੇ ਨਿਮਾਣਤਾ ਹੈ, ਦੂਸਰੇ ਪਾਸੇ ਨਿਮਰਤਾ ਹੈ। ਵਿਦਵਾਨ ਲੋਕ ਇੱਕ ਤਰਜੀਹ ਦਇਆ ਕਰਦੇ ਨੇ, ਕਹਿੰਦੇ ਫਲ ਜਿਹੜੇ ਨੇ ਉਹ ਨੀਵਿਆਂ ਰੁੱਖਾਂ ਨੂੰ ਲੱਗਦੇ ਨੇ, ਜਿੰਨੇ ਜ਼ਿਆਦਾ ਕੋਈ ਰੁੱਖ, ਜਿਸ ਤਰ੍ਹਾਂ ਬੇਰੀ ਦਾ ਰੁੱਖ ਹੈ, ਜਿੰਨੇ ਜ਼ਿਆਦਾ ਬੇਰ ਲੱਗੇ ਹੋਣਗੇ, ਕੋਈ ਵੀ ਫਲਾਂ ਵਾਲਾ ਦਰਖਤ ਹੋਵੇ, ਜਿੰਨੇ ਜ਼ਿਆਦਾ ਫਲ ਲੱਗੇ ਹੋਣਗੇ, ਉਨਾ ਹੇਠਾਂ ਨੂੰ ਝੁਕਿਆ ਹੋਵੇਗਾ, ਉਨੀ ਜ਼ਿਆਦਾ ਨਿਮਰਤਾ ਹੋਵੇਗੀ, ਉਨੀ ਨਿਮਾਣਤਾ ਵਾਲੇ ਪਾਸੇ ਨੂੰ ਹੋਵੇਗਾ। ਜਿਸ ਦਰਖਤ ਨੂੰ ਫਲ ਨਹੀਂ ਲੱਗਦੇ, ਉਹ ਕੋਈ ਸੁੱਖ ਦੇਣ ਵਾਲਾ ਨਹੀਂ, ਉਹ ਉੱਚਾ ਹੁੰਦਾ ਜਾਵੇਗਾ। ਇਸੇ ਤਰ੍ਹਾਂ ਕਹਿੰਦੇ ਹੰਕਾਰੀ ਮਨੁੱਖ ਨੇ, ਜਿਨ੍ਹਾਂ ਦੇ ਅੰਦਰ ਹੰਕਾਰ ਭਰਿਆ ਹੋਇਆ, ਕੋਈ ਗੁਣ ਨਹੀਂ, ਕੋਈ ਗੁਣ ਪੱਲੇ ਨਹੀਂ, ਉਹ ਉੱਚੇ ਉੱਠਦੇ ਜਾਂਦੇ ਨੇ। ਉਹ ਇਹ ਆਖਦੇ ਨੇ ਮੈਂ ਤੇ ਬੜਾ ਵਿਦਵਾਨ ਹਾਂ, ਮੈਂ ਤੇ ਬੜਾ ਧਨਵਾਨ ਹਾਂ, ਹੰਕਾਰ ਆ ਜਾਂਦਾ ਮਨ ਦੇ ਵਿੱਚ। ਪਰੰਤੂ ਦੂਸਰੇ ਪਾਸੇ ਕਹਿੰਦੇ ਨਿਮਾਣਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਸਤਿਗੁਰੂ ਗੁਣਾਂ ਦਾ ਸਾਗਰ ਹੈ, ਗੁਣਾਂ ਦਾ ਖਜ਼ਾਨਾ ਹੈ। ਜੇ ਮੈਂ ਇਹ ਵੀ ਗੱਲ ਆਖਦਿਆਂ ਤੇ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਸਾਰੀ ਸੰਸਾਰ ਦੀ ਜਿੰਨੀ ਨਿਮਰਤਾ ਇੱਕ ਪਾਸੇ ਰੱਖ ਦਈਏ ਤੇ ਉਸ ਤੋਂ ਵੀ ਜ਼ਿਆਦਾ ਨਿਮਰਤਾ ਹੈ ਸਤਿਗੁਰੂ ਦੇ ਵਿੱਚ, ਗੁਰੂ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਨਿਮਾਣਤਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਸ ਪੰਡਿਤ ਨੂੰ ਆਖਿਆ, ਉਹ ਮੈਂ ਤੇ ਕੋਈ ਵਿਦਵਾਨ ਨਹੀਂ, ਮੈਂ ਤੇ ਕੋਈ ਪੜ੍ਹਿਆ ਲਿਖਿਆ ਨਹੀਂ, ਮੈਂ ਤੇਰੇ ਨਾਲ ਸ਼ਾਸਤਰ ਚਰਚਾ ਕਿਉਂ ਕਰਾਂ? ਉਹ ਆਖਣ ਲੱਗਾ ਨਹੀਂ, ਜੇਕਰ ਤੁਸੀਂ ਆਪਣੀ ਸ਼ਾਸਤਰ ਚਰਚਾ ਮੇਰੇ ਨਾਲ ਨਹੀਂ ਕਰਨੀ, ਤੁਸੀਂ ਆਪਣੀ ਹਾਰ ਮੰਨ ਲਓ ਤੇ ਤੁਹਾਡੀਆਂ ਜਿਹੜੀਆਂ ਇਹ ਕਿਤਾਬਾਂ ਨੇ, ਪੋਥੀਆਂ ਨੇ, ਇਹ ਮੈਂ ਖੋਹ ਲਵਾਂਗਾ, ਤੁਹਾਡੇ ਕੱਪੜੇ ਵਸਤਰ ਖੋਹ ਲਵਾਂਗਾ ਤੇ ਤੁਹਾਨੂੰ ਨੰਗ ਧੜੰਗਿਆ ਇਸ ਨਗਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ, ਤੂੰ ਸਹੀ ਸਹੀ ਬੋਲ, ਤੂੰ ਕਹਿਣਾ ਕੀ ਚਾਹੁੰਦਾ, ਤੂੰ ਕਰਨਾ ਕੀ ਚਾਹੁੰਦਾ? ਉਹ ਆਖਣ ਲੱਗਾ, ਤੁਸੀਂ ਮੇਰੇ ਨਾਲ ਸ਼ਾਸਤਰ ਚਰਚਾ ਕਰੋ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ, ਤੇਰੇ ਨਾਲ ਸ਼ਾਸਤਰ ਚਰਚਾ ਤੇ ਕੁੱਤੇ ਵੀ ਕਰ ਸਕਦੇ ਨੇ, ਤੇਰੇ ਨਾਲ ਸ਼ਾਸਤਰ ਚਰਚਾ ਤੇ ਪਸ਼ੂ ਪੰਛੀ ਕਰ ਸਕਦੇ ਨੇ, ਮਰੇ ਹੋਏ ਮਨੁੱਖ ਵੀ ਤੇਰੇ ਨਾਲ, ਮਰੇ ਹੋਏ ਜੀਵ ਜੰਤੂ ਵੀ ਤੇਰੇ ਨਾਲ ਤੇ ਸ਼ਾਸਤਰ ਚਰਚਾ ਕਰ ਸਕਦੇ ਨੇ। ਬੜਾ ਜ਼ਿਆਦਾ ਕ੍ਰੋਧ ਵਿੱਚ ਆ ਗਿਆ ਉਹ ਪੰਡਿਤ, ਆਖਣ ਲੱਗਾ, ਤੁਸੀਂ ਵਿਦਿਆ ਦਾ ਤਿਰਸਕਾਰ ਕੀਤਾ, ਅਪਮਾਨ ਕੀਤਾ, ਤੁਸੀਂ ਨਿਰਾਦਰ ਕੀਤਾ ਵਿਦਿਆ ਦਾ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕੋਲ ਭਾਈ ਮਰਦਾਨਾ ਖਲੋਤਾ, ਉਸ ਨੂੰ ਆਪਣੀ ਜਿਹੜੀ ਚਰਨ ਪਾਦੁਕਾ ਸੀ, ਜਿਹੜੀ ਆਪਣੀ ਖੜਾਮ ਸੀ, ਉਹ ਲਾ ਕੇ ਭਾਈ ਮਰਦਾਨੇ ਨੂੰ ਦੇ ਦਿੱਤੀ। ਆਖਣ ਲੱਗੇ ਕਿ ਉਹ ਸਾਹਮਣੇ ਜਿਹੜਾ ਕਰੁੰਗ ਪਿਆ, ਉਸ ਨੂੰ ਜਾ ਕੇ ਇਹ ਖੜਾਮ ਲਗਾ ਦੇ। ਭਾਈ ਮਰਦਾਨੇ ਨੇ ਸੱਤ ਵਜਨ ਆਖਿਆ, ਉਹ ਚਰਨ ਪਾਦੁਕਾ ਨੂੰ ਹੱਥ ਦੇ ਵਿੱਚ ਫੜ ਲਿਆ ਤੇ ਲਿਜਾ ਕੇ ਜਿਹੜਾ ਉਹ ਅੱਗੇ ਕੋਲ ਕਰੁੰਗ ਪਿਆ ਸੀ ਉਸ ਦੇ ਨਾਲ ਉਹ ਜਿਹੜੋ ਚਰਨ ਪਾਦੁਕਾ ਛਵਾਈ, ਕਹਿੰਦੇ ਬੜੀ ਜ਼ਿਆਦਾ ਉਹਦੇ ਵਿੱਚੋਂ ਰੋਸ਼ਨੀ ਹੋਈ, ਉਸ ਵੇਲੇ ਪ੍ਰਕਾਸ਼ ਪੈਦਾ ਹੋਇਆ ਤੇ ਇੱਕ ਜੀਵ ਆਤਮਾ ਸਾਹਮਣੇ ਖਲੋ ਗਈ ਤੇ ਆਖਣ ਲੱਗੀ, ਹੇ ਪੰਡਿਤ ਜੀ, ਜੇਕਰ ਤੁਸੀਂ ਸ਼ਾਸਤਰ ਚਰਚਾ ਕਰਨੀ ਹੈ ਤੇ ਮੇਰੇ ਨਾਲ ਕਰ ਲਓ। ਉਸ ਵੇਲੇ ਜਿਹੜਾ ਹੰਕਾਰ ਸੀ ਉਹ ਟੱਟ ਗਿਆ, ਉਹ ਟੁੱਟ ਗਿਆ। ਆਖਣ ਲੱਗਾ ਕਿ ਇਹ ਕੌਣ ਹੈ? ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਆਖਣ ਲੱਗਾ, ਮੈਨੂੰ ਦੱਸੋ ਕਿ ਇਹ ਕੌਣ ਹੈ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਖਿਆ ਕਿ ਉਸ ਨੂੰ ਪੁੱਛ ਲੈ, ਤੂੰ ਕੌਣ ਹੈ? ਜਦੋਂ ਉਸ ਜੀਵ ਆਤਮਾ ਨੂੰ ਪੁੱਛਿਆ ਤੇ ਆਖਣ ਲੱਗੀ ਉਹ ਜੀਵ ਆਤਮਾ, ਕਹਿੰਦੀ ਮੈਂ ਵੀ ਮੈਂ ਤੇਰਾ ਦਾਦਾ ਹਾਂ ਵਿਸ਼ਨੂੰ ਦੱਤ, ਮੈਂ ਵੀ ਤੇਰੇ ਵਾਂਗ ਹੰਕਾਰੀ ਸੀ, ਮੈਨੂੰ ਵੀ ਵਿਦਿਆ ਦਾ ਹੰਕਾਰ ਸੀ। ਤੇ ਇੱਕ ਵਾਰ ਕੋਈ ਸਾਧ, ਕੋਈ ਰਿਸ਼ੀ ਮੁਨੀ, ਕੋਈ ਭਗਤ ਗੁਰੂ ਦਾ ਪਿਆਰਾ ਸੀ ਜਿਹੜਾ ਇਸ ਧਰਤੀ ਦੇ ਉੱਪਰ ਆਇਆ, ਮੈਂ ਉਹਨੂੰ ਬੜਾ ਜ਼ਿਆਦਾ ਤੰਗ ਕੀਤਾ, ਆਖਣ ਲੱਗਾ ਕਿ ਤੁਸੀਂ ਮੇਰੇ ਨਾਲ ਸ਼ਸਤਰ ਚਰਚਾ ਕਰੋ। ਜਦੋਂ ਮੈਂ ਨਾ ਹਟਿਆ, ਉਹ ਪਰਮੇਸ਼ਰ ਦੀ ਭਗਤੀ ਕਰ ਰਹੇ ਸਨ, ਨਾਮ ਜਪ ਰਹੇ ਸਨ, ਤੇ ਉਹਨਾਂ ਨੇ ਆਖਿਆ ਤੂੰ ਮੈਨੂੰ ਭਗਤੀ ਵੀ ਨਹੀਂ ਕਰਨ ਦਿੰਦਾ, ਕੁੱਤੇ ਵਾਂਗ ਭੌਂਕੀ ਜਾਂਦਾ। ਤੇ ਮੈਨੂੰ ਪਤਾ ਲੱਗ ਗਿਆ ਕਿ ਹੁਣ ਜਿਹੜਾ ਇਹਨਾਂ ਦੇ ਮੂੰਹੋਂ ਵਚਨ ਨਿਕਲ ਗਿਆ, ਇਹ ਮੇਰੇ ਲਈ ਸ਼ਰਾਫ ਬਣ ਕੇ ਉਤਰੇਗਾ, ਮੈਨੂੰ ਕੁੱਤੇ ਦੀ ਜੂਨ ਦੇ ਵਿੱਚ ਜ਼ਰੂਰ ਜਾਣਾ ਪਵੇਗਾ। ਤੇ ਕਹਿੰਦਾ ਮੈਂ ਵਿਦਵਾਨ ਸੀ, ਮੈਂ ਸਿਆਣਾ ਸਾਂ, ਇਸ ਕਰਕੇ ਮੈਂ ਉਸੇ ਵੇਲੇ ਹੱਥ ਜੋੜੇ ਤੇ ਬੇਨਤੀ ਕੀਤੀ, ਆਖਣ ਲੱਗਾ ਕਿ ਮੇਰਾ ਪਾਰ ਉਤਾਰਾ ਕਿਵੇਂ ਹੋਵੇਗਾ, ਮੈਨੂੰ ਮੁਕਤੀ ਕਿਵੇਂ ਪ੍ਰਾਪਤ ਹੋਵੇਗੀ, ਕਿਵੇਂ ਮੈਂ ਇਸ ਜੂਨ ਤੋਂ ਨਿਕਲ ਸਕਾਂਗਾ। ਤੇ ਉਸ ਵੇਲੇ ਕਹਿੰਦੇ ਉਹ ਜਿਹੜਾ ਸਾਧੂ ਸੀ, ਉਹਦੇ ਮਨ ਦੇ ਵਿੱਚ ਦਇਆ ਆ ਗਈ, ਉਹਨੇ ਆਖਿਆ ਕਿ ਨਾਨਕ ਨਿਰੰਕਾਰੀ ਇਸ ਧਰਤੀ ਦੇ ਉੱਪਰ ਜਦੋਂ ਉਹ ਆਵੇਗਾ, ਉਹ ਆਪਣੀ ਖੜਾਮ ਤੇਰੇ ਨਾਲ ਛੁਆਵੇਗਾ, ਤੇ ਉਸ ਵੇਲੇ ਤੇਰਾ ਉਧਾਰ ਹੋ ਜਾਵੇਗਾ, ਤੇ ਮੇਰੀ ਗੱਲ ਮੰਨ, ਤੂੰ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਜੁੜ ਜਾ। ਮੇਰੇ ਅਰਜ ਕਰਨ ਤੋਂ ਭਾਵ ਸਿਰਫ ਇੰਨਾ ਹੈ, ਮੈਂ ਟੇਕ ਲਈ ਸੀ ਭਾਈ ਗੁਰਦਾਸ ਜੀ ਦੇ ਕਵਿਤ ਦੀ, ਸ਼੍ਰੀ ਗੁਰ ਚਰਨ ਰਜ ਤੁਲ ਨਾ ਸਗਰ ਹੈ, ਗੁਰੂ ਦੇ ਚਰਨਾਂ ਦੇ ਬਰਾਬਰ ਹੋਰ ਇਸ ਸੰਸਾਰ ਦੇ ਉੱਪਰ ਕੋਈ ਵੀ ਚੀਜ਼ ਨਹੀਂ, ਕੋਈ ਵੀ ਵਸਤੂ ਨਹੀਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਹ ਖੜਾਮ ਛੁਆਣ ਦੇ ਨਾਲ, ਕਿਉਂਕਿ ਉਸ ਚਰਨ ਪਾਦੁਕਾ ਦੇ ਨਾਲ ਗੁਰੂ ਦੇ ਚਰਨਾਂ ਦੀ ਧੂੜ ਤੇ ਲੱਗੀ ਹੋਈ ਸੀ, ਉਹ ਜਦੋਂ ਧੂੜ ਉਸ ਕਰੰਗ ਨੂੰ ਲੱਗੀ ਤੇ ਉਹਦਾ ਉਧਾਰ ਹੋ ਗਿਆ। ਇਸੇ ਤਰ੍ਹਾਂ ਸੰਸਾਰ ਦਾ ਭਲਾ ਕਰਦੇ ਕਰਦੇ ਇੱਕ ਵਾਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਿਸੰਬਰ ਨਗਰ ਦੇ ਵਿੱਚ ਪਹੁੰਚੇ, ਤੇ ਨਾਲ ਭਾਈ ਬਾਲਾ ਤੇ ਭਾਈ ਮਰਦਾਨਾ। ਇਹ ਘਟਨਾ ਜਨਮ ਸਾਖੀ ਦੇ ਵਿੱਚ ਵੀ ਦਰਜ ਹੈ ਤੇ ਨਾਨਕ ਪ੍ਰਕਾਸ਼ ਦੇ ਵਿੱਚ ਵੀ ਇਹ ਘਟਨਾ ਆਈ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਭਾਈ ਬਾਲੇ ਤੇ ਭਾਈ ਮਰਦਾਨੇ ਨੂੰ ਆਖਿਆ ਕਿ ਅੱਜ ਜੀ ਕਰਦਾ ਸਮੁੰਦਰ ਦੀ ਸੈਰ ਕੀਤੀ ਜਾਵੇ। ਸਮੁੰਦਰ ਦੇ ਉੱਪਰ ਉੱਪਰ ਚੱਲ ਪਏ ਤੇ ਕਾਫੀ ਅੱਗੇ ਪਹੁੰਚੇ ਤੇ ਭਾਈ ਮਰਦਾਨਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗਾ, ਕਹਿੰਦਾ ਪਾਤਸ਼ਾਹ ਜੀ ਅਸੀਂ ਤੇ ਸਮੁੰਦਰ ਦੇ ਉੱਪਰ ਚੱਲੇ ਸਾਂ, ਇਹ ਹੇਠਾਂ ਬੜੇ ਮਖਮਲੀ ਜੀ ਜਗ੍ਹਾ ਆ ਗਈ ਹੈ, ਬੜੀ ਕੋਮਲ ਕੋਮਲ ਜੀ ਧਰਤੀ ਆ ਗਈ ਹੈ, ਤੁਰਨ ਦਾ ਬੜਾ ਆਨੰਦ ਆ ਰਿਹਾ, ਇਹ ਕਿਹੋ ਜੀ ਧਰਤੀ ਹੈ, ਇਹ ਕੀ ਚੀਜ਼ ਹੈ? ਤਾਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਇਹ ਮੱਛ ਹੈ, ਇਸੇ ਦੇ ਵਾਸਤੇ ਇਸਦਾ ਉਧਾਰ ਕਰਨ ਦੇ ਲਈ ਅਸੀਂ ਇੱਥੇ ਆਏ ਹਾਂ, ਇਹਦੀ ਲੰਬਾਈ ਜਿਹੜੀ ਹੈ ਇਹ 35 ਕੋਹ ਹੈ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨਾਲ ਦੋਵੇਂ ਭਾਈ ਵਾਲਾ ਤੇ ਭਾਈ ਮਰਦਾਨਾ ਤੁਰੇ ਜਾ ਰਹੇ ਨੇ। ਜਦੋਂ ਉਸ ਮੱਛ ਦੀ ਸਰੀ ਦੇ ਉੱਪਰ ਪਹੁੰਚੇ, ਉਹਦੇ ਸਿਰ ਦੇ ਉੱਪਰ ਪਹੁੰਚ ਗਏ, ਤੇ ਉਸੇ ਵੇਲੇ ਕਹਿੰਦੇ ਮਗਰ ਮੱਛ ਨੇ ਆਪਣਾ ਮੂੰਹ ਖੋਲਿਆ ਤੇ ਭਾਈ ਮਰਦਾਨਾ ਡਰ ਗਿਆ, ਆਖਣ ਲੱਗਾ ਸਤਿਗੁਰੂ ਜੀ ਹੁਣ ਤੁਸੀਂ ਕਿਰਪਾ ਕਰੋ, ਇਹ ਮੁਸੀਬਤ ਦੇ ਵਿੱਚ ਫਸ ਗਏ ਹਾਂ, ਹੁਣ ਤੁਸੀਂ ਕਿਰਪਾ ਕਰੋ ਇਸ ਮੁਸੀਬਤ ਤੋਂ ਬਚਾਓ। ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਤੂੰ ਫਿਕਰ ਨਾ ਕਰ, ਤੂੰ ਨਾਮ ਜਪ, ਤੂੰ ਭਜਨ ਕਰ, ਇਹ ਸਾਰਾ ਕੁਝ ਆਪੇ ਪਰਮੇਸ਼ਰ ਵੇਖ ਲਵੇਗਾ। ਉਸੇ ਵੇਲੇ ਕਹਿੰਦੇ ਉਸ ਮੱਛ ਦੇ ਵਿੱਚੋਂ ਇੱਕ ਜੀਵ ਆਤਮਾ ਨਿਕਲੀ ਤੇ ਸਾਹਮਣੇ ਪ੍ਰਗਟ ਹੋ ਗਈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਿਆ ਤੂੰ ਕੌਣ ਹੈ? ਉਹ ਜੀਵ ਆਤਮਾ ਨੇ ਆਖਿਆ, ਆਖਣ ਲੱਗੀ ਕਹਿੰਦੇ ਤੁਸੀਂ ਤੇ ਘੱਟ ਘੱਟ ਦੀ ਜਾਣਨ ਵਾਲੇ ਹੋ, ਤੁਸੀਂ ਤੇ ਸਭ ਕੁਝ ਜਾਣਦੇ ਹੋ, ਮੇਰੇ ਪਾਰ ਉਤਾਰੇ ਦੇ ਲਈ ਮੇਰਾ ਭਲਾ ਕਰਨ ਵਾਸਤੇ ਹੀ ਇਸ ਅਸਥਾਨ ਦੇ ਉੱਪਰ ਤੁਸੀਂ ਪਹੁੰਚੇ ਹੋ। ਤੇ ਤਾਂ ਫਿਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਹਿੰਦੇ ਨਹੀਂ ਤੂੰ ਦੱਸ ਤੂੰ ਕੌਣ ਹੈ ਤੇ ਇੱਥੇ ਇਹ ਕਿਸ ਤਰ੍ਹਾਂ ਇਸ ਜੂਨ ਦੇ ਵਿੱਚ ਪਿਆ? ਉਹ ਆਖਣ ਲੱਗਾ ਕਹਿੰਦਾ ਮੈਂ ਕਿਸੇ ਸਮੇਂ ਮੈਂ ਜਨਕ ਵਿਦੇਹੀ ਜੀ ਦਾ ਸੇਵਕ ਸਾਂ, ਮੈਂ ਉਹਨਾਂ ਦਾ ਸਿੱਖ ਸਾਂ, ਉਹਨਾਂ ਦੀ ਸੇਵਾ ਕਰਦਾ ਸਾਂ, ਹਰ ਸਮੇਂ ਸੇਵਾ ਦੇ ਵਿੱਚ ਤਤਪਰ ਰਹਿੰਦਾ ਸਾਂ, ਪਰ ਮੇਰੀ ਆਦਤ ਇਹੋ ਜੀ ਸੀ ਕਿ ਮੈਂ ਹੁਕਮ ਤੇ ਹਰ ਇੱਕ ਗੁਰੂ ਦਾ ਮੰਨਦਾ ਸਾਂ, ਪਰ ਮਨ ਦਾ ਹਰ ਵੇਲੇ ਕੋਈ ਨਾ ਕੋਈ ਸਵਾਲ ਪੁੱਛਦਾ ਸਾਂ, ਜਦੋਂ ਕੋਈ ਗੁਰੂ ਜੀ ਬਚਨ ਕਰ ਦੇਣ ਉਸੇ ਵੇਲੇ ਸੱਤ ਵਚਨ ਕਰਕੇ ਨਹੀਂ ਸਾਂ ਮੰਨਦਾ, ਅੱਗੋਂ ਤਰਕ ਕਰਦਾ ਸਾਂ, ਅੱਗੋਂ ਕਰਦਾ ਸਾਂ ਜੀ ਇਹ ਕਿਸ ਤਰ੍ਹਾਂ ਕਰਨਾ, ਕਿਉਂ ਕਰਨਾ, ਕੀ ਕਾਰਨ ਹੈ ਇਹਦੇ ਪਿੱਛੇ, ਇਸ ਤਰ੍ਹਾਂ ਦੇ ਮੈਂ ਬਚਨ ਕਰਦਾ ਸਾਂ। ਇੱਕ ਵਾਰ ਉਹਨਾਂ ਨੇ ਮੈਨੂੰ ਹੁਕਮ ਕੀਤਾ, ਆਖਣ ਲੱਗੇ ਕਿ ਤੂੰ ਆਹ ਕੰਮ ਕਰ ਤੇ ਮੈਂ ਅੱਗੋਂ ਫਿਰ ਤਰਕ ਕਰਨ ਲੱਗ ਪਿਆ ਮੈਂ ਹੁਕਮ ਨਹੀਂ ਮੰਨਿਆ ਕਿਉਂਕਿ ਹੁਕਮ ਦੇ ਵਿੱਚ ਮੈਂ ਇੱਕ ਅਰਜ਼ ਕਰਦੇ ਹਾਂ ਹੁਕਮ ਦੇ ਵਿੱਚ ਜਿਹੜਾ ਸਿੱਖ ਚੱਲਦਾ ਗੁਰੂ ਦੇ ਹੁਕਮ ਦੇ ਅਨੁਸਾਰ ਉਹ ਇਸ ਸੰਸਾਰ ਦੇ ਉੱਪਰ ਕਦੀ ਵੀ ਦੁੱਖਾਂ ਦੇ ਵਿੱਚ ਨਹੀਂ ਪੈ ਸਕਦਾ ਹਰ ਵੇਲੇ ਆਮ ਕਰਕੇ ਇਹ ਆਖਿਆ ਜਾਂਦਾ ਕਹਿੰਦੇ ਸੁੱਖ ਤੇ ਦੁੱਖ ਦੋਵੇਂ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਉਂਦੇ ਨੇ ਪਰੰਤੂ ਮੈਂ ਇੱਕ ਅਰਜ਼ ਕਰਦੇ ਹਾਂ ਜੇਕਰ ਗੁਰੂ ਦਾ ਹੁਕਮ ਹਰ ਵੇਲੇ ਮੰਨਿਆ ਜਾਵੇ ਹਰ ਵੇਲੇ ਗੁਰੂ ਦੇ ਹੁਕਮ ਨੂੰ ਆਪਣੇ ਮਨ ਦੇ ਵਿੱਚ ਵਸਾਇਆ ਜਾਵੇ ਤੇ ਦੁੱਖ ਕਦੀ ਨਹੀਂ ਆਉਂਦਾ ਇੱਕ ਵਾਰ ਸਭ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਇੱਕ ਸਿੱਖ ਬੈਠਾ ਕੋਲ ਬੈਠਾ ਪਾਠ ਕਰ ਰਿਹਾ ਸੀ ਚੰਡੀ ਦੀ ਵਾਰ ਦਾ ਸਤਿਗੁਰਾਂ ਨੇ ਆਖਿਆ ਕਿ ਉਹ ਘੋੜੀ ਪਿਆਸੀ ਹੈ ਉਸ ਸਿੱਖ ਨੂੰ ਵਚਨ ਕੀਤਾ ਜਾਂ ਘੋੜੀ ਨੂੰ ਪਾਣੀ ਪਿਆ ਦੇ ਉਹ ਉਸਨੇ ਇਸ਼ਾਰਾ ਕੀਤਾ ਸਤਿਗੁਰੂ ਜੀ ਪਾਠ ਰਹਿੰਦਾ ਪਾਠ ਕਰਕੇ ਮੈਂ ਘੋੜੀ ਨੂੰ ਪਾਣੀ ਪਿਆਵਾਂਗਾ ਥੋੜਾ ਸਮਾਂ ਲੰਘ ਗਿਆ ਫਿਰ ਸਤਿਗੁਰਾਂ ਨੇ ਵਚਨ ਕੀਤਾ ਆਖਣ ਲੱਗੇ ਮੈਂ ਤੈਨੂੰ ਆਖਿਆ ਸੀ ਘੋੜੀ ਨੂੰ ਪਾਣੀ ਪਿਆ ਦੇ ਫਿਰ ਇਸ਼ਾਰਾ ਕੀਤਾ ਪਾਤਸ਼ਾਹ ਜੀ ਥੋੜਾ ਜਿਹਾ ਪਾਠ ਰਹਿੰਦਾ ਮੈਂ ਕਰਕੇ ਫਿਰ ਪਾਣੀ ਪਿਆਵਾਂਗਾ ਕੁਝ ਸਮਾਂ ਫਿਰ ਲੰਘਾ ਤੀਸਰੀ ਵਾਰ ਫਿਰ ਵਚਨ ਕੀਤਾ ਗੁਰੂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਮੈਂ ਤੈਨੂੰ ਦੋ ਵਾਰ ਆਖ ਚੁੱਕਾ ਹਾਂ ਤੂੰ ਮੰਨਦਾ ਕਿਉਂ ਨੀ ਮੇਰੀ ਗੱਲ ਤੈਨੂੰ ਮੈਂ ਆਖਿਆ ਕਿ ਤੂੰ ਜਾ ਕੇ ਪਾਣੀ ਪਿਆ ਦੇ ਇਸ਼ਾਰਾ ਕੀਤਾ ਜੀ ਅਰਦਾਸ ਕਰ ਰਿਹਾ ਹਾਂ ਅਰਦਾਸ ਕਰਕੇ ਹੁਣੇ ਪਾਣੀ ਪਿਆਵਾਂਗਾ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਸ ਵੇਲੇ ਸਹਿਜ ਸੁਭਾਅ ਹੀ ਵਚਨ ਕਰ ਦਿੱਤਾ ਆਖਣ ਲੱਗੇ ਉਹ ਮੈਂ ਵੇਖਾਂਗਾ ਨਾ ਕਿੰਨਾ ਕੁ ਤੈਨੂੰ ਤਾਰਦੀ ਹੈ ਇਹ ਅਰਦਾਸ ਜਾਂ ਕਿੰਨਾ ਕੁ ਤਾਰੇਗਾ ਤੈਨੂੰ ਇਹ ਪਾਠ ਜਿੰਨਾ ਚਿਰ ਮੇਰਾ ਹੁਕਮ ਨਹੀਂ ਮੰਨਦਾ ਮੇਰੀ ਗੱਲ ਨਹੀਂ ਮੰਨਦਾ ਮੇਰੇ ਕਹਿਣ ਤੋਂ ਭਾਵ ਅਰਜ਼ ਕਰਨ ਤੋਂ ਭਾਵ ਸਿਰਫ ਇਹ ਹੈ ਕਿ ਮੌਕੇ ਦੇ ਉੱਪਰ ਜਿਹੜਾ ਗੁਰੂ ਨੇ ਹੁਕਮ ਕੀਤਾ ਉਸ ਸਮੇਂ ਜਿਹੜਾ ਖਾਸ ਕਿਸੇ ਕਰਕੇ ਉਹ ਵਚਨ ਕੀਤਾ ਹੋਵੇ ਕਿਸੇ ਮਨੁੱਖ ਨੂੰ ਖਾਸ ਆਖਿਆ ਹੋਵੇ ਕਿ ਤੂੰ ਇਸ ਤਰ੍ਹਾਂ ਕਰਨਾ ਜੇਕਰ ਉਹ ਮਨੁੱਖ ਉਹ ਹੁਕਮ ਨਹੀਂ ਮੰਨਦਾ ਪੁਰਾਣੀਆਂ ਗੱਲਾਂ ਯਾਦ ਰੱਖੇ ਕਿ ਪਹਿਲਾਂ ਸਤਿਗੁਰਾਂ ਦਾ ਆਹ ਹੁਕਮ ਹੈ ਤੂੰ ਗੁਰਬਾਣੀ ਪੜ੍ਹਨੀ ਹੈ ਨਾਮ ਜਪਣਾ ਪਰੰਤੂ ਹੁਕਮ ਮੌਕੇ ਤੇ ਜਿਹੜਾ ਪ੍ਰਾਪਤ ਹੋਇਆ ਸਭ ਤੋਂ ਪਹਿਲਾਂ ਉਹ ਹੈ ਸਿਰ ਮੱਥੇ ਮੰਨਣਾ ਤਾਂ ਹੀ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋ ਸਕਦਾ ਮਨੁੱਖ ਤੇ ਕਹਿੰਦਾ ਮੈਂ ਹੁਕਮ ਤੇ ਮੰਨਦਾ ਸਾਂ ਉਸੇ ਵੇਲੇ ਪਰੰਤੂ ਮੈਂ ਕੁਝ ਨਾ ਕੁਝ ਇਸ ਤਰ੍ਹਾਂ ਗੜਬੜ ਕਰਦਾ ਸਾਂ ਮੈਂ ਆਖ ਦਿੰਦਾ ਸਾਂ ਕਿ ਇਹ ਕਿਉਂ ਹੈ ਕਿਵੇਂ ਕਰਨਾ ਮੈਂ ਠਹਿਰ ਕੇ ਕਰਾਂਗਾ ਜਾਂ ਮੈਂ ਨਹੀਂ ਕਰਨਾ ਮੇਰਾ ਮਨ ਨਹੀਂ ਕਰ ਰਿਹਾ ਇਸੇ ਤਰ੍ਹਾਂ ਦੇ ਕਹਿੰਦਾ ਮੈਂ ਵਚਨ ਕਰਦਾ ਸਾਂ ਤੇ ਸਹਿਜ ਸੁਭਾਅ ਹੀ ਉਹਨਾਂ ਨੇ ਇਹ ਵਚਨ ਕਰ ਦਿੱਤਾ ਆਖਣ ਲੱਗੇ ਤੂੰ ਮੇਰਾ ਹੁਕਮ ਤੇ ਮੰਨ ਲੈਂਦਾ ਮੇਰੀ ਗੱਲ ਤੇ ਮੰਨ ਲੈਂਦਾ ਪਰੰਤੂ ਤੂੰ ਮੱਛੀ ਦੇ ਵਾਂਗ ਤੜਫਦਾ ਰਹਿੰਦਾ ਮੱਛੀ ਦੇ ਵਾਂਗ ਤੜਫਦਾ ਰਹਿੰਦਾ ਜਦੋਂ ਵੀ ਕੋਈ ਵਚਨ ਕਰਾਂ ਤੇ ਉਹ ਜਿਸ ਤਰ੍ਹਾਂ ਉਹ ਤੜਫਦੀ ਹੈ ਉਸੇ ਤਰ੍ਹਾਂ ਤੂੰ ਸਵਾਲ ਕਰਦਾ ਰਹਿੰਦਾ ਅੱਗੋਂ ਤੋਂ ਤੜਫ ਤੜਫ ਕੇ ਇਸ ਕਰਕੇ ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਹੁਣ ਮੈਨੂੰ ਮੱਛੀ ਦੇ ਰੂਪ ਦੇ ਵਿੱਚ ਇਸ ਸੰਸਾਰ ਦੇ ਉੱਪਰ ਉਸ ਜੂਨ ਦੇ ਵਿੱਚ ਜ਼ਰੂਰ ਆਉਣਾ ਪਵੇਗਾ ਕਹਿੰਦਾ ਮੈਂ ਸਿਆਣਾ ਸਾਂ ਮੈਂ ਉਸੇ ਵੇਲੇ ਅਰਜ਼ ਕੀਤੀ ਆਪਣੇ ਚਰਨ ਗੁਰੂ ਦੇ ਚਰਨਾਂ ਦੇ ਵਿੱਚ ਆਖਿਆ ਕਿ ਮੇਰਾ ਭਲਾ ਕਿਸ ਤਰ੍ਹਾਂ ਹੋਵੇਗਾ ਮੈਂ ਤੁਹਾਡੀ ਸੇਵਾ ਕੀਤੀ ਹੈ ਤੇ ਉਹ ਆਖਣ ਲੱਗਾ ਜਨਕ ਵਿਦੇਹੀ ਜੀ ਨੇ ਆਖਿਆ ਕਹਿੰਦੇ ਤੂੰ ਮੇਰੀ ਸੇਵਾ ਕੀਤੀ ਹੈ ਇਸ ਦੇ ਫਲ ਦੇ ਕਰਕੇ ਉਹ ਸੇਵਾ ਦਾ ਫਲ ਤੈਨੂੰ ਇਹ ਪ੍ਰਾਪਤ ਹੋਵੇਗਾ ਕਿ ਨਾਨਕ ਨਿਰੰਕਾਰੀ ਜਦੋਂ ਇਸ ਸੰਸਾਰ ਦੇ ਉੱਪਰ ਆਉਣਗੇ ਉਹ ਆਪਣੇ ਚਰਨ ਪਾਦੁਕਾ ਜਿਹੜੀ ਹੈ ਤੇਰੇ ਸਿਰ ਦੇ ਉੱਪਰ ਲਗਾਉਣਗੇ ਤੇ ਉਸ ਵੇਲੇ ਤੇਰਾ ਭਲਾ ਹੋ ਜਾਵੇਗਾ ਤੇ ਹੁਣ ਤੁਸੀਂ ਆਏ ਸੋ ਤੇ ਮੇਰੇ ਕਰਕੇ ਤੁਸੀਂ ਮੇਰਾ ਭਲਾ ਕਰਨ ਵਾਸਤੇ ਇਸ ਅਸਥਾਨ ਦੇ ਉੱਪਰ ਤੁਸੀਂ ਆਏ ਹੋ ਤੇ ਆਪ ਜੀ ਦੇ ਉਹ ਚਰਨਾਂ ਦੀ ਛੋਹ ਦੇ ਨਾਲ ਮੈਨੂੰ ਮੋਕਸ਼ ਦੀ ਪ੍ਰਾਪਤੀ ਹੋ ਗਈ ਮੈਂ ਇਸ ਜੂਨ ਤੋਂ ਨਿਕਲ ਗਿਆ ਹਾਂ ਤੀਸਰੇ ਪਾਤਸ਼ਾਹ ਸਾਹਿਬ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਜਦੋਂ ਮੰਡੀ ਦਾ ਰਾਜਾ ਆਇਆ ਆਪਣੀਆਂ ਰਾਣੀਆਂ ਦੇ ਸਮੇਤ ਆ ਕੇ ਜਦੋਂ ਦਰਸ਼ਨ ਕਰਨ ਆਇਆ ਤੇ ਸਤਿਗੁਰਾਂ ਨੇ ਆਖਿਆ ਸੀ ਕੋਈ ਵੀ ਦਰਬਾਰ ਦੇ ਵਿੱਚ ਘੁੰਡ ਕੱਢ ਕੇ ਨਾ ਆਵੇ ਜਦੋਂ ਰਾਣੀਆਂ ਆਈਆਂ ਆ ਕੇ ਨਮਸਕਾਰ ਕਰਨ ਲੱਗੀਆਂ ਤੇ ਜਿਹੜੀ ਸਭ ਤੋਂ ਛੋਟੀ ਰਾਣੀ ਸੀ ਆਖਰ ਦੇ ਵਿੱਚ ਆਈ ਤੇ ਉਸਨੇ ਘੁੰਡ ਕੱਢਿਆ ਸੀ ਤੇ ਸਤਿਗੁਰਾਂ ਨੇ ਸਹਿਜ ਸੁਭਾਵ ਵਚਨ ਕਰ ਦਿੱਤਾ ਆਖਣ ਲੱਗੇ ਇਹ ਕਮਲੀ ਕਿੱਥੋਂ ਲੈ ਆਇਆ ਕਹਿੰਦੇ ਸੀ ਉਸੇ ਵੇਲੇ ਉਹ ਰਾਣੀ ਜਿਹੜੀ ਸੀ ਕਮਲੀ ਹੋ ਗਈ ਸੂਰਜ ਪ੍ਰਕਾਸ਼ ਦੇ ਵਿੱਚ ਇਹ ਕਥਾ ਆਈ ਹੈ ਕਹਿੰਦੇ ਉਹ ਰਾਣੀ ਜਿਹੜੀ ਹੈ ਕਮਲੀ ਹੋ ਗਈ ਉਹਨੇ ਆਪਣੇ ਵਸਤਰ ਪਾੜਨੇ ਸ਼ੁਰੂ ਕਰ ਦਿੱਤੇ ਤੇ ਜੰਗਲ ਵੱਲ ਨੂੰ ਦੌੜ ਪਈ ਫਿਰ ਸਮਾਂ ਗੁਜ਼ਰਦਾ ਗਿਆ, ਉਹ ਜਿਹੜਾ ਰਾਜਾ ਸੀ ਆਪਣੇ ਰਾਜ ਨੂੰ ਵਾਪਸ ਚਲਿਆ ਗਿਆ। ਸੱਚਨ ਸੱਚ ਸਤਿਗੁਰਾਂ ਦਾ ਸੇਵਕ ਉਹ ਹਰ ਰੋਜ਼ ਜੰਗਲ ਵਿੱਚ ਲੱਕੜਾਂ ਲੈਣ ਜਾਂਦਾ ਤੇ ਉਹ ਜਿਹੜੀ ਕਮਲੀ ਰਾਣੀ ਸੀ ਉਹਨੂੰ ਉੱਥੇ ਟੱਕਰਦੀ ਤੇ ਉਹਦੇ ਵਸਤਰ ਪਾੜਨ ਲੱਗ ਪੈਂਦੀ ਤੇ ਉਹਨੇ ਆ ਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਆਖਣ ਲੱਗੇ ਕਿ ਉਹ ਆਪ ਜੀ ਦੇ ਹੁਕਮ ਦੇ ਨਾਲ ਜਿਹੜੀ ਰਾਣੀ ਕਮਲੀ ਹੋ ਗਈ ਸੀ ਉਹ ਇਸ ਤਰ੍ਹਾਂ ਕਰਦੀ ਹੈ, ਮੇਰੇ ਉਹ ਆਪਣੇ ਤੇ ਕੱਪੜੇ ਉਸਨੇ ਪਾੜੇ ਹੋਏ ਨੇ, ਉਹ ਪਾਗਲ ਹੋਈ ਹੈ, ਕਮਲੀ ਹੋ ਚੁੱਕੀ ਹੈ ਤੇ ਹੁਣ ਮੇਰੇ ਵੀ ਵਸਤਰ ਪਾੜਦੀ ਹੈ, ਮੈਨੂੰ ਤੰਗ ਕਰਦੀ ਹੈ। ਮੈਂ ਜੰਗਲ ਤੋਂ ਜਦੋਂ ਲੱਕੜਾ ਲੈਣ ਜਾਂਦਾ ਹਾਂ ਤੇ ਸਤਿਗੁਰਾਂ ਨੇ ਆਖਿਆ, ਉਸ ਵੇਲੇ ਆਪਣੀ ਜਿਹੜੀ ਖੜਾਮ ਸੀ ਜਿਹੜੀ ਚਰਨ ਪਾਦੁਕਾ ਸੀ ਉਹ ਖੋਲ ਕੇ ਉਸ ਸੱਚਨ ਸੱਚ ਨੂੰ ਦੇ ਦਿੱਤੀ, ਆਖਿਆ ਕਿ ਜਦੋਂ ਉਹ ਰਾਣੀ ਜਦੋਂ ਤੇਰੇ ਕੋਲ ਆਵੇਗੀ ਤੇ ਉਸਦੇ ਮੱਥੇ ਨੂੰ ਇਹ ਖੜਾਮ ਛੁਆ ਦੇਵੀ ਤੇ ਉਹਦੇ ਜਿਹੜੇ ਕਰਮ ਨੇ ਜਿਹੜੀ ਤਕਦੀਰ ਹੈ ਜਿਹੜੇ ਲੇਖ ਨੇ ਉਹ ਬਦਲੇ ਹੋਏ ਨੇ, ਉਹ ਜਿਹੜੇ ਇਹੋ ਜਿਹੇ ਲੇਖ ਨੇ ਉਹਨਾਂ ਦੇ ਉੱਪਰ ਜਦੋਂ ਤੂੰ ਇਹ ਖੜਾਮ ਲਾਵੇਂਗਾ ਇਹ ਚਰਨ ਪਾਦੁਕਾ ਲਾਵੇਂਗਾ ਤੇ ਉਹਦੇ ਲੇਖ ਜਿਹੜੇ ਨੇ ਉਹ ਬਦਲ ਜਾਣਗੇ, ਨਸੀਬ ਬਦਲ ਜਾਣਗੇ ਤੇ ਉਹ ਠੀਕ ਹੋ ਜਾਵੇਗੀ। ਇਸੇ ਤਰ੍ਹਾਂ ਹੀ ਉਸ ਸੱਚਨ ਸੱਚ ਨੇ ਕੀਤਾ, ਜਾ ਕੇ ਉਹ ਖੜਾਮ ਜਿਹੜੀ ਸੀ ਉਸ ਕਮਲੀ ਰਾਣੀ ਦੇ ਜਦੋਂ ਸਿਰ ਤੇ ਲਾਈ, ਕਹਿੰਦੇ ਉਹਨੂੰ ਉਸੇ ਵੇਲੇ ਹੋਸ਼ ਆ ਗਈ। ਫਿਰ ਸੱਚਨ ਸੱਚ ਆਪਣੇ ਨਾਲ ਕੱਪੜੇ ਲੈ ਕੇ ਗਿਆ ਸੀ, ਉਸਨੂੰ ਕੱਪੜੇ ਦਿੱਤੇ ਤੇ ਉਹ ਗੁਰੂ ਦਰਬਾਰ ਦੇ ਵਿੱਚ ਆਏ, ਉਹਨਾਂ ਦਾ ਆਨੰਦ ਕੀਤਾ, ਉਹਨਾਂ ਦਾ ਵਿਆਹ ਕਰ ਦਿੱਤਾ। ਸਤਿਗੁਰਾਂ ਨੇ ਖੈਰ ਮੇਰੇ ਅਰਜ਼ ਕਰਨ ਤੋਂ ਭਾਵ ਸਿਰਫ ਇੰਨਾ ਹੈ ਕਿ ਸਤਿਗੁਰਾਂ ਨੇ ਜਿਹੜੀ ਉਹ ਖੜਾਮ ਦਿੱਤੀ, ਉਹ ਚਰਨ ਪਾਦੁਕਾ ਦਿੱਤੀ, ਉਸਦੇ ਨਾਲ ਜਿਹੜੀ ਗੁਰੂ ਚਰਨਾਂ ਦੀ ਧੂੜ ਲੱਗੀ ਸੀ, ਜਦੋਂ ਉਹ ਉਸ ਰਾਣੀ ਦੇ ਮੱਥੇ ਨੂੰ ਛੂਹੀ, ਜਦੋਂ ਰਾਣੀ ਦੇ ਮੱਥੇ ਨੂੰ ਲੱਗ ਗਈ ਤੇ ਉਹਦੇ ਜਿਹੜੇ ਲੇਖ ਸਨ ਉਹ ਬਦਲ ਗਏ, ਉਹ ਪਾਗਲ ਤੋਂ ਉਹ ਜਿਹੜੀ ਕਮਲੀ ਹੋਈ ਸੀ ਉਹ ਸਹੀ ਹੋ ਗਈ ਤੇ ਫਿਰ ਗੁਰੂ ਚਰਨਾਂ ਦੇ ਨਾਲ ਜੁੜ ਗਈ। ਅੱਠਵੇਂ ਪਾਤਸ਼ਾਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਦਿੱਲੀ ਦੀ ਧਰਤੀ ਤੇ ਗਏ, ਉੱਥੇ ਕਹਿੰਦੇ ਮਹਾਮਾਰੀ ਫੈਲੀ ਸੀ, ਲੋਕ ਬਿਮਾਰ ਹੋਏ ਸਨ, ਉਹ ਮਹਾਮਾਰੀ ਦੇ ਨਾਲ ਲੋਕ ਮਰ ਰਹੇ ਸਨ ਤੇ ਲੋਕਾਂ ਨੇ ਗੁਰੂ ਹਰਕ੍ਰਿਸ਼ਨ ਜੀ ਦੇ ਚਰਨਾਂ ਦੇ ਵਿੱਚ ਅਰਜ਼ ਕੀਤੀ ਕਿ ਸਤਿਗੁਰੂ ਜੀ ਕਿਰਪਾ ਕਰੋ, ਲੋਕ ਮਰ ਰਹੇ ਨੇ ਉਹਨਾਂ ਨੂੰ ਠੀਕ ਕਰੋ। ਤੇ ਸਤਿਗੁਰਾਂ ਨੇ ਉਹਨਾਂ ਨੂੰ ਆਖਿਆ ਕਿ ਮੇਰੇ ਪੈਰਾਂ ਨੂੰ ਮੇਰੇ ਚਰਨਾਂ ਨੂੰ ਧੋ ਕੇ ਉਹ ਜਲ ਜਿਹੜਾ ਹੈ ਉਹਨਾਂ ਨੂੰ ਪਿਆਇਆ ਜਾਵੇ ਤੇ ਉਹਨਾਂ ਦੇ ਉੱਪਰ ਛਿੱਟਾ ਦੇ ਦਿੱਤਾ ਜਾਵੇ ਤੇ ਉਹ ਠੀਕ ਹੋ ਜਾਣਗੇ। ਇਸੇ ਤਰ੍ਹਾਂ ਕੀਤਾ ਜਾਣ ਲੱਗਾ, ਲੋਕ ਠੀਕ ਹੋਣੇ ਸ਼ੁਰੂ ਹੋ ਗਏ। ਕਹਿੰਦੇ ਉਹ ਮਹਾਮਾਰੀ ਵੀ ਉੱਧਰ ਵੱਧਦੀ ਗਈ, ਫੈਲਦੀ ਗਈ ਤੇ ਬਹੁਤ ਜ਼ਿਆਦਾ ਜਦੋਂ ਲੋਕ ਬਿਮਾਰ ਹੋ ਗਏ, ਬਹੁਤ ਜ਼ਿਆਦਾ ਲੋਕ ਆਉਣੇ ਸ਼ੁਰੂ ਹੋ ਗਏ ਤੇ ਸਤਿਗੁਰਾਂ ਨੇ ਇੱਕ ਚਮੱਚਾ ਤਿਆਰ ਕਰਵਾਇਆ, ਉਹਨੂੰ ਜਲ ਦਾ ਭਰ ਲਿਆ ਤੇ ਉਹਦੇ ਵਿੱਚ ਆਪਣੇ ਚਰਨ ਪਾ ਦਿੱਤੇ ਤੇ ਆਖਿਆ ਕਿ ਇਹਦੇ ਵਿੱਚੋਂ ਪਾਣੀ ਭਰ ਭਰ ਜਲਦੀ ਲੈ ਜਾਓ ਤੇ ਜਿਹੜੇ ਜਿਹੜੇ ਬਿਮਾਰ ਨੇ ਉਹਨਾਂ ਨੂੰ ਪਿਆ ਦਿਓ ਤੇ ਉੱਪਰ ਛਿੱਟਾ ਦੇ ਦਿਓ, ਠੀਕ ਹੋ ਜਾਣਗੇ। ਮੇਰੇ ਅਰਜ਼ ਕਰਨ ਤੋਂ ਭਾਵ ਸਤਿਗੁਰਾਂ ਦੀ ਚਰਨ ਧੂੜੀ ਜਿਹੜੀ ਸੀ ਉਹਨਾਂ ਦੇ ਨਾਲ ਉਸ ਜਲ ਦੇ ਵਿੱਚ ਚਲੀ ਗਈ ਸੀ, ਜਿਹਦੇ ਨਾਲ ਉਹ ਜਲ ਪਵਿੱਤਰ ਹੋ ਗਿਆ ਤੇ ਦੁੱਖਾਂ ਤਕਲੀਫਾਂ ਦਾ ਨਾਸ ਕਰਨ ਵਾਲੇ ਨੇ ਸਤਿਗੁਰੂ ਜੀ ਦੀ ਚਰਨ ਧੂੜੀ, ਉਹ ਦੁੱਖ ਜਿਹੜੇ ਸਨ ਉਹ ਦੂਰ ਹੁੰਦੇ ਗਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ, ਜਿਸ ਵੇਲੇ ਮਾਨਾ ਵਾਲੇ ਹੋਲੇ ਦੇ ਵਿੱਚ ਉਹ ਘੋੜੇ ਦੀ ਉਹ ਠੇਡ ਲੱਗਣ ਦੇ ਨਾਲ, ਅੱਡੀ ਲੱਗਣ ਦੇ ਨਾਲ ਉਹ ਜਿਹੜਾ ਬੱਚਾ ਸੀ ਉਹ ਮਰ ਗਿਆ ਤੇ ਉਸ ਵੇਲੇ ਸਿੱਖਾਂ ਨੇ ਆ ਕੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਜ਼ ਕੀਤੀ, ਆਖਣ ਲੱਗੇ ਪਾਤਸ਼ਾਹ ਜੀ ਸਮੇਂ ਦੀ ਹਕੂਮਤ ਤੁਹਾਡੇ ਤੇ ਕੇਸ ਬਣਾਉਣਾ ਚਾਹੁੰਦੀ ਹੈ, ਤੁਹਾਡੇ ਨਾਲ ਲੱਗਦੀ ਹੈ, ਉਹ ਬੱਚਾ ਜਿਹੜਾ ਹੈ ਉਹ ਅੱਡੀ ਲੱਗਣ ਦੇ ਨਾਲ ਮਰ ਗਿਆ ਤੇ ਤੁਸੀਂ ਕਿਰਪਾ ਕਰੋ, ਹੁਣ ਕਿਸੇ ਤਰ੍ਹਾਂ ਇਸ ਹਕੂਮਤ ਤੋਂ ਬਚਾਉਣਾ ਕਰੋ, ਕਿਉਂਕਿ ਨਾਮਧਾਰੀ ਪੰਥ ਇਹ ਸਾਰਾ ਆਪ ਜੀ ਦੇ ਕਿਰਪਾ ਦੇ ਨਾਲ ਚੱਲ ਰਿਹਾ, ਸਤਿਗੁਰੂ ਜੀ ਕਿਰਪਾ ਕਰੋ, ਹੁਣ ਤੁਸੀਂ ਇਸ ਪੰਥ ਨੂੰ ਬਚਾਉਣਾ ਕਰੋ। ਤੇ ਕਹਿੰਦੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਸੇ ਵੇਲੇ ਉਹ ਜਿੱਥੇ ਬੱਚਾ ਮਰਿਆ ਹੋਇਆ ਪਿਆ ਸੀ ਉਹ ਮਾਤਾ ਬਿਰਲਾਪ ਕਰ ਰਹੀ ਸੀ ਕਿ ਮੇਰਾ ਇੱਕੋ ਇੱਕ ਬੱਚਾ ਹੈ ਜਿਹੜਾ ਇੱਥੇ ਮਰ ਗਿਆ ਤੇ ਮੈਂ ਤੇ ਆਪ ਜੀ ਦੇ ਦਰਬਾਰ ਦੇ ਵਿੱਚ ਆਈ ਸਾਂ, ਮੈਨੂੰ ਪਤਾ ਲੱਗਾ ਕਿ ਜਿਹੜਾ ਆਪ ਜੀ ਦੇ ਦਰਬਾਰ ਦੇ ਵਿੱਚ ਆਉਂਦਾ ਉਹਨੂੰ ਮੂੰਹਾਂ ਮੰਗੀਆਂ ਮੁਰਾਦਾਂ ਮਿਲਦੀਆਂ ਨੇ, ਇੱਥੇ ਆ ਕੇ ਤੇ ਮੇਰਾ ਬੱਚਾ ਵੀ ਮੇਰੇ ਕੋਲੋਂ ਗੁਆਚ ਗਿਆ, ਉਹ ਮੇਰਾ ਬੱਚਾ ਵੀ ਮੇਰੇ ਹੱਥੋਂ ਚਲਿਆ ਗਿਆ। ਤੇ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਉਹ ਖੜਾਮ ਜਿਹੜੀ ਚਰਨਾਂ ਦੇ ਵਿੱਚ ਪਾਈ ਸੀ ਉਸੇ ਵੇਲੇ ਉਹ ਚਰਨਾਂ ਉਸ ਬੱਚੇ ਦੇ ਮੱਥੇ ਦੇ ਨਾਲ ਛੁਆਏ ਤੇ ਉਹ ਬੱਚਾ ਜਿਹੜਾ ਸੀ ਜਿਉਂਦਾ ਹੋ ਗਿਆ। ਇੱਕ ਹੋਰ ਬੀਬੀ ਸੀ ਕਟਾਣੀ ਇਲਾਕੇ ਦੀ, ਕਹਿੰਦੇ ਉਹਦਾ ਬੱਚਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਪਿੱਛੋਂ ਨਾਮਧਾਰੀ ਪਰਿਵਾਰ ਦੀ ਸੀ ਤੇ ਅੱਗੋ ਵਿਆਹ ਜਿਹੜਾ ਸੀ ਉਸਦਾ ਆਨੰਦ ਜਿਹੜਾ ਸੀ ਖੁੱਲੇ ਪਰਿਵਾਰ ਦੇ ਵਿੱਚ ਹੋ ਗਿਆ। ਬੱਚਾ ਬਹੁਤ ਜ਼ਿਆਦਾ ਬਿਮਾਰ ਹੈ, ਹਰ ਪਾਸੇ ਇਲਾਜ ਕਰਾ ਲਿਆ, ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ, ਹੋਰ ਵੀ ਬੜਿਆਂ ਭਗਤਾਂ ਦੇ ਕੋਲ, ਰਿਸ਼ੀਆਂ ਮੁਨੀਆਂ ਦੇ ਕੋਲ, ਹੋਰ ਇਹੋ ਜਿਹੇ ਬੜੇ ਸਾਧਾ ਸੰਤਾਂ ਦੇ ਕੋਲ ਵੀ ਗਏ, ਪਰ ਕਿਤਿਓਂ ਵੀ ਬੱਚੇ ਨੂੰ ਜੀਵਨ ਦਾ ਨਾ ਮਿਲਿਆ। ਤੇ ਅੰਤ ਵਿੱਚ ਉਹ ਬੀਬੀ ਆਖਣ ਲੱਗੀ, ਕਹਿੰਦੀ ਮੈਂ ਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਇਸ ਬੱਚੇ ਨੂੰ ਲੈ ਕੇ ਜਾਣਾ ਚਾਹੁੰਦੀ ਹਾਂ। ਪਰਿਵਾਰ ਨੇ ਆਖਿਆ, ਕਿਉਂ, ਉੱਥੇ ਲੈ ਕੇ ਜਾਵੇਂਗੀ, ਦੁੱਖ ਤਕਲੀਫ ਦੇ ਵਿੱਚ ਲੈ ਕੇ ਜਾਵੇਂਗੀ, ਇਸਨੇ ਮਰ ਤੇ ਜਾਣਾ ਹੈ, ਇੱਥੇ ਹੀ ਬੈਠ ਕੇ ਸੇਵਾ ਕਰ ਲੈ ਇਸ ਦੀ। ਪਰੰਤੂ ਉਹਦਾ ਮਨ ਨਾ ਮੰਨਿਆ, ਆਖਣ ਲੱਗੀ ਨਹੀਂ, ਮੈਂ ਗੁਰੂ ਦਰਬਾਰ ਦੇ ਵਿੱਚ ਜ਼ਰੂਰ ਲੈ ਕੇ ਜਾਣਾ। ਉਸ ਬੱਚੇ ਨੂੰ ਕਹਿੰਦੇ ਉਹਨੇ ਆਪਣੇ ਗਲ ਦੇ ਨਾਲ ਲਾਇਆ, ਚੁੱਕ ਕੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਜਦੋਂ ਲਿਆ ਕੇ ਬੱਚੇ ਨੂੰ ਰੱਖ ਦਿੱਤਾ ਤੇ ਆਖਣ ਲੱਗੀ ਕਿ ਸਤਿਗੁਰੂ ਜੀ, ਹਰ ਪਾਸਿਓਂ ਸਾਰੇ ਪਾਸਿਓਂ ਜਵਾਬ ਮਿਲ ਚੁੱਕਾ ਹੈ, ਹੁਣ ਇੱਕੋ ਇੱਕ ਸਹਾਰਾ ਹੈ, ਤੂੰ ਕਿਰਪਾ ਕਰ ਇਸ ਬੱਚੇ ਨੂੰ ਠੀਕ ਕਰ ਦੇ। ਕਹਿੰਦੇ ਉਸ ਵੇਲੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਪਹਿਲਾਂ ਸਿਰ ਤੋਂ ਲੱਗ ਕੇ ਉਹਦੇ ਪੈਰਾਂ ਤੱਕ ਨਿਗਾਹ ਮਾਰੀ ਤੇ ਉੱਠ ਕੇ ਜਿਹੜਾ ਆਪਣਾ ਚਰਨ ਸੀ ਉਸ ਬੱਚੇ ਨੂੰ ਛੁਆ ਦਿੱਤਾ ਤੇ ਬੀਬੀ ਨੂੰ ਆਖਿਆ ਕਿ ਇਸ ਬੱਚੇ ਨੂੰ ਚੁੱਕ ਕੇ ਲੈ ਜਾ ਤੇ ਇਸ ਤਰ੍ਹਾਂ ਕਰੀ ਤੂੰ ਪਿੱਛਾ ਮੁੜ ਕੇ ਨਾ ਵੇਖੀ। ਕਹਿੰਦੇ ਉਹ ਬੀਬੀ ਜਦੋਂ ਸਤਿਗੁਰੂ ਦਰਬਾਰ ਦੇ ਵਿੱਚ ਆਪਣੇ ਬੱਚੇ ਨੂੰ ਚੁੱਕ ਕੇ ਗਲ ਦੇ ਨਾਲ ਲਾਇਆ ਤੇ ਤੁਰੀ ਜਾ ਰਹੀ ਹੈ, ਮਨ ਵਿੱਚ ਸੋਚ ਰਹੀ ਹੈ ਕਿ ਸਤਿਗੁਰਾਂ ਨੇ ਕੁਝ ਕੀਤਾ ਤੇ ਹੈ ਨਹੀਂ, ਸਿਰਫ ਇੱਕ ਵਾਰ ਨਿਗਾਹ ਮਾਰੀ ਤੇ ਉੱਠ ਕੇ ਆਪਣਾ ਚਰਨ ਲਾ ਦਿੱਤਾ ਬੱਚਾ ਤੇ ਮੇਰਾ ਉਸੇ ਤਰ੍ਹਾਂ ਬਿਮਾਰ ਹੈ। ਕਹਿੰਦੇ ਜਦੋਂ ਅੱਧੀ ਕੁ ਵਾਟ ਉਹ ਇਸਤਰੀ ਜਿਹੜੀ ਸੀ ਉਹ ਚਲੀ ਗਈ, ਉਹ ਬੀਬੀ ਚਲੀ ਗਈ ਤੇ ਬੱਚਾ ਨਾਲੋਂ ਉੱਠ ਕੇ ਆਖਣ ਲੱਗਾ, ਮਾਂ ਮੇਰਾ ਤੁਰਨ ਨੂੰ ਜੀ ਕਰਦਾ। ਕਹਿੰਦੇ ਜਿਹੜੇ ਕਈ ਮਹੀਨਿਆਂ ਤੋਂ ਕਈ ਦਿਨਾਂ ਤੋਂ ਉਹ ਬਿਮਾਰ ਪਿਆ ਸੀ, ਜਿਹੜਾ ਉੱਠ ਨਹੀਂ ਸੀ ਸਕਦਾ, ਉੱਠ ਕੇ ਆਪ ਬੈਠ ਨਹੀਂ ਸੀ ਸਕਦਾ, ਉਹ ਬੱਚਾ ਆਖ ਰਿਹਾ ਕਿ ਮਾਂ ਮੇਰਾ ਚੱਲਣ ਨੂੰ ਜੀ ਕਰਦਾ, ਉਹ ਕਿਰਪਾ ਹੋਈ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀ। ਸਮਾਂ ਵੀ ਸਮਾਪਤ ਹੈ। ਗੁਰੂ ਦੇ ਚਰਨਾਂ ਦੀ ਇੰਨੀ ਵੱਡੀ ਉਪਮਾ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਜਿਹੜਾ ਇੱਕ ਵਾਰ ਆ ਜਾਂਦਾ, ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਕਰ ਲੈਂਦਾ, ਉਹਦੇ ਦੁੱਖ ਤਕਲੀਫ ਦੂਰ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਨਸ਼ਟ ਹੋ ਜਾਂਦੇ ਨੇ। ਤੇ ਭਾਈ ਗੁਰਦਾਸ ਜੀ ਨੇ ਆਖਿਆ ਕਿ ਕਿੰਨੀਆਂ ਵੀ ਮਹਾਨ ਕੋਈ ਤਪੱਸਿਆ ਕਰ ਲਵੇ, ਕੋਈ ਸੇਵਾ ਕਰ ਲਵੇ, ਕੁਝ ਕਰ ਲਵੇ, ਪਰੰਤੂ ਜਿੰਨਾ ਚਿਰ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਨਹੀਂ, ਗੁਰੂ ਦੇ ਉੱਪਰ ਭਰੋਸਾ ਨਹੀਂ, ਉਹ ਸਾਰਾ ਕੁਝ ਵਿਅਰਥ ਹੈ। ਜਦੋਂ ਗੁਰੂ ਦੇ ਚਰਨਾਂ ਦੇ ਉੱਪਰ ਪ੍ਰੀਤ ਆ ਗਈ, ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਲੱਗ ਗਈ, ਤੇ ਫਿਰ ਹਰ ਵੇਲੇ ਸੁੱਖ ਦੀ ਸੁੱਖ ਹੀ ਸੁੱਖ ਹੈ, ਹਰ ਵੇਲੇ ਸੁੱਖਾਂ ਦੀ ਪ੍ਰਾਪਤੀ ਹੈ। ਸੋ ਮੈਂ ਇੰਨੀਆਂ ਕੁ ਅਰਜ਼ਾਂ ਕਰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚਕ ਹਾਂ। ਮੇਰੇ ਤੋਂ ਬੋਲਦਿਆਂ ਭੁੱਲਾ ਚੁੱਕਾ ਹੋ ਗਈਆਂ ਹੋਣਗੀਆਂ, ਦੋਵੇਂ ਹੱਥ ਜੋੜ ਕੇ ਖਿਮਾ ਦਾ ਜਾਚਕ ਹਾਂ। ਸਤਿ ਸ੍ਰੀ ਅਕਾਲ।